416-275-4222 ਤਾਜ਼ੇ ਘਰ ਚਾਹੀਦਾ ਹੈ ਰਾਇਲ ਫੀਲ ਨਾਲ ਤਾਂ ਯੈਸ ਰਿਐਲਿਟੀ ਨੂੰ ਯੈਸ ਕਹਿ ਦੋ
ਜਿੱਥੇ ਬ੍ਰਿਕਸ ਸਿਰਫ ਦੀਵਾਰਾਂ ਲਈ ਨਹੀਂ ਸਪਨਿਆਂ ਲਈ ਸਜਾਈ ਜਾਂਦੀਆਂ ਨੇ
टेंशन जीटिए मैं सिर्फ सेविंग से तैयारी कर लो आज इंस्टा डील तो हटा लोकल मिनी वॉलमार्ट 1730 स्टील्स एवेन्यू ईस्ट से स्टील से एडवांस बुलेवार्ड दे बिल्कुल नजदीक हर चीज से 50-60% तक की बचत अप्लायंसेज किचन एसेंशियल्स वैक्यूम मेट्रेसेज बेडिंग क्रिब एक्सरसाइज मशीन पोटिंग गुड्स किड्स टॉयज डायपर्स से इलेक्ट्रिक कार्स तक टीवी भी मिल रहे हैं 50 इंच तो लेके 95 इंच तक अनबिलीवेबल प्राइसेस पे जल्दी करो ये हॉट डील्स ज्यादा टाइम ले नहीं है इंस्टा डील्स विजिट करो या फिर कॉल करो 905-909-9400 पे 905-909-9400 से बचत हुई वैरायटी भी सब कुछ एक ही जगह
ड्रीम होम लेना अब और भी आसान हो गया है थैंक्स टू ग्रीन पार्क का रेवोल्यूशनरी प्लान लिव इजी इस गेम चेंजिंग प्रोग्राम के थ्रू आपको मिलता है गोल्डन चांस टू एंजॉय अप टू 30 मंथ्स तक मॉर्गेज फ्री लिविंग यस पूरे 30 महीने ईएमआई फ्री लाइफ और सबसे पहली बार ये ऑफर आया है एक्वा नोवा कॉन्डोज एट लेक व्यू विलेज में जहाँ प्राइसेस शुरू होते हैं जस्ट इन द लो 500 और सुनो पहले 100 होम बायर्स के लिए एक एक्सक्लूसिव गिफ्ट भी है फ्री पार्किंग स्पॉट तो देर मत करो विजिट करो equanovacondos.com और स्टार्ट करो अपनी स्ट्रेस फ्री स्मार्ट होम ओनरशिप जर्नी लिव स्मार्ट लिव स्टाइलिश लिव इजी सिर्फ ग्रीन पार्क के साथ
ਖੂਬਸੂਰਤੀ ਵਧਾਉਣ ਲਈ ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ ਤੁਹਾਡੇ ਵਾਲ ਲਿਸ਼ਕਾਂ ਮਾਰਨਗੇ ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟਬ ਖਰਾਬ ਕਰੇਗਾ ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282 ਤੁਹਾਡੇ ਖੂਬਸੂਰਤ ਵਾਲਾਂ ਦੀ ਚਰਚਾ ਕੁਝ ਇਸ ਤਰ੍ਹਾਂ
ਹੋਏਗੀ
ਜਦੋਂ ਹਰ ਦੁਆ ਸਿਰਫ ਇੱਕ ਨੰਨੀ ਮੁਸਕਾਨ ਲਈ ਮੰਗੀ ਜਾਂਦੀ ਹੈ ਉਦੋਂ IVF ਬਣ ਜਾਂਦਾ ਹੈ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ IVF ਸੈਂਟਰ ਚੰਡੀਗੜ੍ਹ ਰੋਡ ਗੜਸ਼ੰਕਰ ਚ ਡਾਕਟਰ ਰਮਨਪ੍ਰੀਤ ਕੌਰ ਇਨਫਰਟੀਲਿਟੀ ਸਪੈਸ਼ਲਿਸਟ ਤੇ ਗਾਇਨੋਕੋਲੋਜਿਸਟ ਹੋਪ ਬਣ ਕੇ ਹਜ਼ਾਰਾਂ ਹੀ ਕਪਲਸ ਦੀ ਲਾਈਫ ਵਿੱਚ ਪੇਰੈਂਟਹੁੱਡ ਦਾ ਰੰਗ ਭਰ ਦਿੰਦੇ ਇੱਥੇ ਮਿਲਦੀ ਹੈ IVF, ICSI, IUI, ਡੋਨਰ IVF ਤੇ ਜਿੱਥੇ IVF ਪਹਿਲਾਂ ਫੇਲ ਹੋ ਚੁੱਕਿਆ ਹੋਵੇ ਉੱਥੇ ਵੀ ਇਹ ਨਵੀਂ ਸ਼ੁਰੂਆਤ ਬਣ ਕੇ ਖੜਦੇ ਨੇ ਜਿੱਥੇ ਸਭ ਕੁਝ ਖਤਮ ਲੱਗੇ ਉੱਥੇ ਹੀ ਨਵੀਂ ਉਮੀਦ ਦਿੰਦੇ ਨੇ ਅੱਜ ਹੀ ਕਾਲ ਕਰੋ ਡਾਕਟਰ ਰਮਨਪ੍ਰੀਤ ਕੌਰ ਨੂੰ ਐਟ 905-962-3311 ਜਾਂ ਫਿਰ +91-9915-137-111 ਆਪਣੇ ਸੁਪਨਿਆਂ ਦੀ ਫੈਮਿਲੀ ਬਣਾਉਣ ਲਈ ਪਹਿਲਾ ਕਦਮ ਚੁੱਕ ਲਓ ਜਿੱਥੇ ਹਰ ਹਾਰਟ ਬੀਟ ਇੱਕ ਨਵੀਂ ਉਮੀਦ ਬਣ ਕੇ ਧੜਕਦੀ ਹੈ
ਇਮੇਜਿਨ ਕਰੋ ਇੱਕ ਐਸੀ ਜਗ੍ਹਾ ਜਿੱਥੇ ਸਿਟੀ ਲਾਈਫ ਤੇ ਨੇਚਰ ਮਿਲਦੇ ਨੇ ਜਿੱਥੇ ਟ੍ਰੈਡੀਸ਼ਨਲ ਤੇ ਮਾਡਰਨ ਡਿਜ਼ਾਈਨ ਦਾ ਪਰਫੈਕਟ ਮਿਕਸ ਹੈ ਮਿਸਿਸਾਗਾ ਰੋਡ ਤੇ ਫਾਈਨੈਂਸ਼ੀਅਲ ਡਰਾਈਵ ਬ੍ਰੈਮਟਨ ਦੇ ਵਿੱਚ ਆ ਰਹੇ ਨੇ ਐਕਸਕਲੂਸਿਵ ਟਾਊਨ ਹੋਮਸ ਟਾਈਮਲੈਸ ਬਿਊਟੀ ਥੋਟਫੁਲੀ ਡਿਜ਼ਾਈਨਡ ਹੋਮਸ ਜੋ ਹਰ ਫੈਮਿਲੀ ਲਈ ਪਰਫੈਕਟ ਨੇ 20 ਏਕਰਸ ਦੇ ਬਹੁਤ ਸੋਹਣੇ ਪਾਰਕ ਦੇ ਨੇੜੇ ਡਾਊਨਟਾਊਨ ਬ੍ਰੈਮਟਨ ਤੇ ਮਿਸਿਸਾਗਾ ਤੋਂ ਸਿਰਫ ਕੁਝ ਮਿੰਟਸ ਦੀ ਦੂਰੀ ਤੇ ਤੁਹਾਡਾ ਡ੍ਰੀਮ ਹੋਮ ਹਿਲਸ ਵਿਊ ਚ ਤੁਹਾਡੀ ਵੇਟ ਕਰ ਰਿਹਾ ਹੈ
ਫਾਰ ਮੋਰ ਡੀਟੇਲਸ ਕਾਲ ਬਾਈ ਮੀਡੀਆ ਐਟ 416-475-5000
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian.
ਵਾਜਰਾ ਕਰਪੂਰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਰੇਡੀਓ ਵਾਲੇ ਔਰ ਚੈਨਲ ਵਾਲੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਪੈਟਰੋਲ ਮੀਡੀਆ ਮੈਂ ਜਿਹਦੇ ਜੇ ਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਐਡਵਰਟਾਈਜ਼ਮੈਂਟ ਦੇਣਾ ਚਾਹੋ ਤਾਂ ਨੰਬਰ ਇੱਕੋ ਹੀ ਹੈ 416-475-5000 416-475-5000 ਤੁਹਾਡੇ ਵੱਲੋਂ ਹਮੇਸ਼ਾ ਸਪੋਰਟ ਮਿਲੀ ਹੈ ਇਹਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਮੇਰੀ ਕੋਸ਼ਿਸ਼ ਹੋਏਗੀ ਕਿ ਸਾਰੇ ਜਿਹੜੇ ਤੁਹਾਡੇ ਟੈਕਸਟ ਮੈਸੇਜ ਮੁਬਾਰਕਬਾਦ ਦੇ ਸਾਰੇ ਤੁਹਾਡੇ ਵਟਸਐਪ ਮੈਸੇਜ ਉਹਨਾਂ ਸਾਰਿਆਂ ਨੂੰ ਮੈਂ ਪਰਸਨਲੀ ਨਿੱਜੀ ਤੌਰ ਦੇ ਉੱਤੇ ਜ਼ਰੂਰ ਰਿਟਰਨ ਕਰਾਂ ਥੈਂਕ ਯੂ ਸੋ ਮਚ ਫਾਰ ਆਲ ਦੈਟ ਬਹੁਤ ਤੁਹਾਡਾ ਸ਼ੁਕਰੀਆ ਔਰ ਯੈਸ ਵਾਪਸ ਆਉਂਦੇ ਹਾਂ ਜੀ ਸਾਡੀ ਖਬਰਾਂ ਵੀ ਦੇਣੀਆਂ ਨੇ ਕੁਛ ਹੋਰ ਇੰਪੋਰਟੈਂਟ ਈਵੈਂਟਸ ਦਾ ਵੀ ਡਿਸਕਸ ਕਰਾਂਗੇ ਕਮਿਊਨਿਟੀ ਦੀ ਅਪਡੇਟਸ ਹੈਗੀਆਂ ਨੇ ਔਰ ਮੈਂ ਦੁਬਾਰਾ ਦੱਸ ਬਾਕੀ ਡਿਟੇਲ ਦੇ ਵਿੱਚ ਜਿਹੜੀ ਚੀਜ਼ ਜਿਹੜੀ चीज रेडियो से कवर हो गई, ठीक है, जिहड़ी चीज नहीं हो सकेगी वो शाम चैनल वाइज उत्ते बहुत ही डिटेल दे विच तुहाडी जिहड़ी आ उसी कवरेज करांगे। शाम चैनल वाइज उत्ते हाजिर होवांगे, आई विल बी लीडिंग द प्रोग्राम टुडे, सो सारियां डिटेल उत्ते भी वाइज मीडिया लाइव दे विच जारी रहणगियां। रमेश सिंह चौहान साहब तुसीं आउंदे रहो सर, गो अहेड।
ਵੀਰ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ
ਜੀ। ਵੀਰ ਜੀ ਤੁਸੀਂ ਸਵੇਰੇ ਆਪਣੀ ਰਿਪੋਰਟਿੰਗ ਕੀਤੀ ਹੈ, ਡਿਸਕਸ਼ਨ ਕੀਤੀ ਆਪਣੀ ਰਾਜਾ ਵਾਸਤੇ, ਓਵਰ 40,000-50,000 ਲੋਕ ਉੱਥੇ ਮਰ ਚੁੱਕੇ ਹੈ, ਬੱਚਿਆਂ ਨੂੰ ਫੂਡ ਨਹੀਂ ਮਿਲ ਰਿਹਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਰਿਪੋਰਟ ਸਾਰੀਆਂ ਆ ਰਹੀਆਂ। ਇਹ ਪਤਾ ਨਹੀਂ ਟਰੰਪ ਸਾਹਿਬ ਤੇ ਐਕਸਪੈਕਟ ਕਰੀ ਜਾਂਦੇ, ਅਮਰੀਕਾ ਕਰੇ ਉਹ ਕਰੇ, ਇਜ਼ਰਾਇਲ ਇੰਨਾ ਵੱਡਾ ਵੀ ਕੰਟਰੀ ਤਾਂ ਹੈ ਨਹੀਂ, ਛੋਟਾ ਜਿਹਾ ਕੰਟਰੀ ਹੈ ਲੇਕਿਨ ਪਾਵਰਫੁਲ ਹੈ, ਨੋ ਡਾਊਟ ਉਹਨਾਂ ਦਾ ਹੋਲਡ ਹੈਗਾ ਅਮਰੀਕਾ ਦੇ ਵਿੱਚ। ਕੋਈ ਇਸਲਾਮਿਕ ਵਰਲਡ ਦਾ ਕੰਟਰੀ ਅੱਗੇ ਕਿਉਂ ਨਹੀਂ ਆ ਰਿਹਾ, ਇਹਨਾਂ ਦੀ ਹੈਲਪ ਕਿਉਂ ਨਹੀਂ ਕਰਨਾ ਚਾਹੁੰਦੇ, ਉਹ ਵੀ ਤਾਂ ਮੁਸਲਿਮ ਵਰਲਡ ਦੇ ਲੋਕ ਨੇ। ਕੀ ਇਹ ਅਹਿਮਦੀਆ ਕਲਾਸ ਨੂੰ ਬਿਲੋਂਗ ਕਰਦੇ ਹੈ ਜਾਂ ਸ਼ੀਆ ਜਾਂ ਸੁੰਨੀਆਂ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਅਹਿਮਦੀਆ ਨੂੰ ਮੁਸਲਿਮ ਨਹੀਂ ਮੰਨਿਆ ਜਾਂਦਾ, ਇਹਨਾਂ ਦੇ ਨਾਲ ਵੀ ਕੋਈ ਏਦਾਂ ਦੇ ਵਿਤਕਰੇ ਦੀ ਗੱਲ ਹੈ, ਮੈਨੂੰ ਪਤਾ ਨਹੀਂ, ਇਸ ਲਈ ਮੈਂ ਕਿਤੇ ਜਾਣਨਾ ਚਾਹੁੰਦਾ। ਨਹੀਂ ਤਾਂ ਇਹਨਾਂ ਦੇ ਚਾਰੋਂ ਤਰਫ ਸਾਰੀ ਆਪਣੇ ਜਿਹੜੇ ਹੈਗੇ ਮੁਸਲਿਮ ਭਾਈਚਾਰਾ ਵਸਿਆ, ਇੱਕ ਵੀ ਕੰਟਰੀ ਆ ਕੇ ਨਹੀਂ ਕਹਿ ਰਿਹਾ ਕਿ ਅਸੀਂ ਇਹਨਾਂ ਦੀ ਹੈਲਪ ਕਰਨੀ ਹੈ। ਵੈਸੇ ਤਾਂ ਪਾਕਿਸਤਾਨ ਦੇਖੋ ਨਿਊਕਲੀਅਰ ਪਾਵਰ ਹੈ, ਅਸੀਂ ਮਨੀ ਦੂਰ ਦੂਰ ਜਾ ਕੇ ਗੱਲਾਂ ਬਾਤਾਂ ਕਰਦਾ ਰਹਿੰਦਾ, 140 ਕਰੋੜ ਆਬਾਦੀ ਦੇ ਗੋਡੇ ਟਿਕਾਤੇ ਵਾਟੇ, ਇਹਨਾਂ ਦੀ ਹੈਲਪ ਕਿਉਂ ਨਹੀਂ ਕਰਦਾ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਵੀ ਇੱਕ ਵੀ ਬੰਦਾ ਅੱਗੇ ਨਹੀਂ ਆ ਰਿਹਾ ਜਿਹਨਾਂ ਦੀ ਇਹਨਾਂ ਦੀ ਵਿਚਾਰਿਆਂ ਦੀ ਹੈਲਪ ਕਰਦਾ, ਇਹਦੇ ਬਾਰੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ।
ਮੈਂ ਬਹੁਤ ਰਿਸਪੈਕਟਫੁਲੀ ਇਹ ਗੱਲ ਕਹਿਣਾ ਚਾਹ ਰਿਹਾ ਕਿ ਜ਼ਿਆਦਾਤਰ ਜਿਹੜੇ ਮਿਡਲ ਈਸਟਰਨ ਕੰਟਰੀਜ਼ ਹੈਗੀਆਂ ਨੇ ਉਹਨਾਂ ਨੇ ਗੱਲ ਜ਼ਰੂਰ ਉਹ ਕਰ ਸਕਦੇ ਨੇ ਇਸਲਾਮਿਕ ਵਰਲਡ ਦੀ, ਪਰ ਹੁਣ ਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਕਿ ਐਟ ਦੀ ਐਂਡ ਆਫ ਦਾ ਡੇ ਉਹ ਆਪਣਾ ਪਰਸਨਲ ਬੈਨੀਫਿਟ ਜਿਹੜਾ ਉਹ ਜ਼ਿਆਦਾ ਦੇਖਦੇ ਨੇ, ਠੀਕ ਹੈ। ਔਰ ਇਹ ਅੱਜ ਦੀ ਗੱਲ ਨਹੀਂ ਹੈ, ਅੱਜ ਉਹ ਕੁਛ ਉੱਥੇ ਪੈਲੇਸਟਾਈਨ ਦੇ ਵਿੱਚ ਗਜ਼ਾ ਦੇ ਵਿੱਚ ਕੁਛ ਹੋ ਰਿਹਾ, ਇਹ ਬਹੁਤ ਦੇਰ ਦੀ ਗੱਲ ਆਈ, ਸਟਾਰਟਿੰਗ ਵਿਦ ਸਾਊਦੀ ਅਰੇਬੀਆ, ਔਰ ਹੁਣੇ ਤੁਸੀਂ ਦੇਖਿਆ ਹੀ ਹੈ ਕਿ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਵਨ ਆਫ ਹਿਸ ਫਸਟ ਟੂਰ ਜਿਹੜੇ ਸੀਗੇ ਸ਼ੁਰੂਆਤੀ ਦੌਰ ਚ, ਚਾਹੇ ਉਹ ਹੁਣ ਇੰਗਲੈਂਡ ਵੀ ਗਏ ਨੇ, ਇਸ ਵੇਲੇ ਇੰਡੀਆ ਜਾਣ ਦੀ ਵੀ ਗੱਲ ਕਰ ਰਹੇ ਨੇ, ਬਟ ਮਿਡਲ ਈਸਟ ਗਏ ਉਹ, ਔਰ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਜਦੋਂ ਮਿਡਲ ਈਸਟ ਵਿੱਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜਿਹੜੀ ਸਾਰੇ ਤੁਸੀਂ ਦੇਖਿਆ ਹੀ ਹੈ ਮਿਡਲ ਈਸਟਰਨ ਕੰਟਰੀਜ਼ ਨੇ, ਸਾਊਦੀ ਅਰੇਬੀਆ ਤੋਂ ਲੈ ਕੇ UAE ਤੋਂ ਲੈ ਕੇ ਕਤਰ, ਕਿਸੇ ਕੰਟਰੀ ਮਤਲਬ ਦੇ ਰੋਲਡ ਆਊਟ ਰੈਡ ਕਾਰਪੇਟ ਫਾਰ ਡੋਨਲਡ ਟਰੰਪ ਸਾਹਿਬ, ਉਹਨਾਂ ਨੇ ਕਿਹਾ ਕਿ ਜੀ ਬੈਂਜਮਿਨ ਨੇਤਨਯਾਹੂ ਜੀ ਉਹ ਸਾਰੀਆਂ ਕੰਟਰੀਜ਼ ਇਕੱਠੀਆਂ ਹੋਣ, ਠੀਕ ਹੈ ਨੀ, ਤੁਸੀਂ ਛੱਡੋ 30-40-50-57-54 ਉਹਨੂੰ ਛੱਡ ਦਿਓ, 15 ਕੰਟਰੀਜ਼ ਵੀ ਜੇ ਉੱਥੇ ਇਕੱਠੀਆਂ ਹੋ ਜਾਣ, 15 ਚਾਹੇ ਉਹ ਇਜਿਪਟ ਹੈ, ਦੀਸ ਆਰ ਆਲ ਬਿਗ ਕੰਟਰੀਜ਼ ਨਾਓ ਆਮ ਟਾਕਿੰਗ ਅਬਾਊਟ, ਇਜਿਪਟ ਹੈ, ਟਰਕੀ ਹੈ, ਸਾਊਦੀ ਅਰੇਬੀਆ ਹੈ, UAE ਹੈ, ਕਤਰ ਹੈ, ਬਹਿਰੀਨ ਹੈ, ਸਾਰੀਆਂ 15 ਕੰਟਰੀਜ਼ ਇਕੱਠੀਆਂ ਹੋ ਜਾਣ, ਔਰ ਉਹ ਕਹਿਣ 15 ਕੰਟਰੀਜ਼ 10 ਇਕੱਠੀਆਂ ਹੋ ਜਾਣ, ਕਿ ਉਹ ਕਹਿਣ ਕਿ ਦੇਖੋ 10 ਕੰਟਰੀਜ਼, ਈਵਨ ਵੈਨ ਆਮ ਟਾਕਿੰਗ ਇਸਲਾਮਿਕ ਕੰਟਰੀਜ਼, ਐਂਡ ਦੇਰ ਇਜ਼ ਇਰਾਨ, ਦੇਰ ਇਜ਼ ਇੰਡੋਨੇਸ਼ੀਆ, ਦੇਰ ਇਜ਼ ਪਾਕਿਸਤਾਨ, ਇਹ ਸਾਰੀਆਂ 10 ਕੰਟਰੀਜ਼ ਇਕੱਠੀਆਂ ਹੋ ਕੇ 10-15 ਕੰਟਰੀ ਕਹਿਣ ਕਿ ਇਨਫ ਇਜ਼ ਇਨਫ, ਅਸੀਂ ਮਤਲਬ ਅਮਰੀਕਾ ਨੂੰ ਕਹਿਣ, ਪਰ ਉਹ ਕਹਿੰਦੀ ਇੱਕ ਕੰਟਰੀ ਵੀ ਨਹੀਂ ਕਹਿੰਦੀ, ਇੱਕ ਕੰਟਰੀ ਵੀ ਨਹੀਂ ਕਹਿੰਦੀ, ਉਹ ਸਾਰੇ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਦੇ ਆਲ ਰੋਲਡ ਆਊਟ ਰੈਡ ਕਾਰਪੇਟਸ, ਆਪਣੀ ਆਪਣੀ ਕੋਈ ਡੀਲ ਬਣਾ ਰਿਹਾ, ਕੋਈ ਟਰੰਪ ਸਾਹਿਬ ਨੂੰ ਖੁਸ਼ ਕਰਨ ਲਈ ਕਹਿ ਰਿਹਾ ਜੀ ਤੁਹਾਨੂੰ ਮੈਂ 200 ਬਿਲੀਅਨ ਦਾ ਜਹਾਜ਼ ਗਿਫਟ ਕਰਨਾ, ਪਰਸਨਲ ਤੁਹਾਨੂੰ ਦੇਣਾ ਜਹਾਜ਼, ਕੋਈ ਆਪਣੀ ਸਭ ਆਪਣੀ ਆਪਣੀ ਡੀਲਸ ਬਣਾ ਰਹੇ ਨੇ, ਦੈਟ ਇਜ਼ ਦਾ ਇਸ਼ੂ। ਇਜਿਪਟ ਵੈਸੇ ਉਹਨੇ ਤਾਂ ਬਾਰਡਰ ਜਿਹੜਾ ਸਦਰਨ ਸਾਈਡ ਹੈ ਗਜ਼ਾ ਦਾ, ਉਹਨੇ ਬਾਰਡਰ ਤੱਕ ਬੰਦ ਕਰ ਦਿੱਤੇ ਕਿ ਜੀ ਇੱਥੇ ਨਾ ਸਾਡੇ ਲੋਕ ਆਉਣ, ਠੀਕ ਹੈ। ਰੈਫਿਊਜੀਜ਼ ਚਾਹੇ ਦੇਖੋ, ਚਾਹੇ ਸੀਰੀਅਨ ਰੈਫਿਊਜੀ ਕ੍ਰਾਈਸਿਸ ਹੋਇਆ, ਠੀਕ ਹੈ, ਸੀਰੀਆ ਤੋਂ ਰੈਫਿਊਜੀਜ਼ ਕਿੱਥੇ ਗਏ, ਉਹ ਯੂਰਪ ਚ ਗਏ ਨੇ ਕਾਫੀ ਸਾਰੇ, ਅਮਰੀਕਾ ਚ ਆਏ ਨੇ, ਸਾਡੇ ਕੈਨੇਡਾ ਚ ਆਏ ਨੇ ਸੀਰੀਅਨ ਰੈਫਿਊਜੀਜ਼, ਠੀਕ ਹੈ। ਸੋ ਚਾਹੇ ਯਮਨ ਦੇ ਵਿੱਚ ਕ੍ਰਾਈਸਿਸ ਹੈ, ਯਮਨ ਦੇ ਵਿੱਚ ਪੱਤੇ ਦਿਖਾ ਰਹੇ ਨੇ ਬੱਚੇ, ਛੋਟੇ ਛੋਟੇ ਬੱਚੇ, ਸੋ ਸੀਰੀਆ ਯਮਨ ਦੇ ਵਿੱਚ ਕ੍ਰਾਈਸਿਸ ਹੈ, ਚਾਹੇ ਗਜ਼ਾ ਚ, ਦੇਖੋ ਗੱਲਾਂ ਕਰਨੀਆਂ ਉਹ ਇੱਕ ਚੀਜ਼ ਹੈਗੀ ਹੈ, ਜੇ ਕਤਰ ਕੋਲ ਇੰਨਾ ਪੈਸਾ ਹੈ ਕਿ 20-25 ਬਿਲੀਅਨ ਡਾਲਰ ਚ ਜਿਹੜਾ ਸੋਕਰ ਵਰਲਡ ਕੱਪ ਹੋ ਰਿਹਾ, ਉਹ 150-200 ਬਿਲੀਅਨ ਡਾਲਰ ਉੱਥੇ ਲਗਾ ਦਿੰਦੇ, ਔਰ ਕਤਰ ਅੱਜ ਹਰ ਜਗ੍ਹਾ ਐਪਲੀਕੇਸ਼ਨ ਪਾ ਦਿੰਦਾ ਹੈ, ਕੋਈ ਸੋਕਰ ਦਾ ਵਰਲਡ ਕੱਪ ਹੋਣਾ ਹੋਵੇ ਉੱਥੇ ਉਹ ਕਰਵਾ ਰਿਹਾ, ਹੁਣ 2032 ਓਲੰਪਿਕਸ ਹੁਣ ਤਾਂ ਬ੍ਰਿਸਬੇਨ ਨੂੰ ਚਲੀ ਗਈ ਹੈ, ਬਟ ਕਤਰ ਵਾਜ਼ ਰੈਡੀ ਕਿ ਜੀ ਸਾਨੂੰ ਓਲੰਪਿਕਸ ਕਰਵਾ ਦਿਓ, ਪੈਸਾ ਸਾਡੇ ਕੋਲ ਬਹੁਤ ਹੈ, 2036 ਓਲੰਪਿਕਸ ਦੀ ਗੱਲ ਕਤਰ ਵੀ ਕਰ ਰਿਹਾ, ਸਾਊਦੀ ਅਰੇਬੀਆ ਵੀ ਕਰ ਰਿਹਾ, ਸਾਰੀਆਂ ਉੱਥੇ ਮਿਡਲ ਈਸਟਰਨ ਕੰਟਰੀਜ਼ ਕਰ ਰਹੀਆਂ ਨੇ, ਪੈਸੇ ਦੀ ਕੋਈ ਕਮੀ ਨਹੀਂ ਹੈ ਉੱਥੇ ਕੋਈ, ਠੀਕ ਹੈ। ਲੇਕਿਨ ਗੱਲ ਇਹ ਹੈ ਕਿ ਨੋਬਡੀ ਇਜ਼ ਇੰਟਰਸਟਿਡ, ਹਰ ਬੰਦਾ ਚਾਹੁੰਦਾ ਕਿ ਅਸੀਂ ਆਪਣੀ ਅਮਰੀਕਾ ਦੇ ਨਾਲ ਵਧੀਆ ਰੱਖੀਏ, ਔਰ ਇਬਰਾਹਿਮ ਅਕੋਰਡ ਦੇ ਤਹਿਤ ਤਾਂ ਇਜ਼ਰਾਇਲ ਦੇ ਨਾਲ ਵੀ ਸਾਰਾ ਸਿਲਸਿਲਾ ਸੈੱਟ ਹੋ ਗਿਆ ਸੀ, ਔਰ ਕੰਟਰੀਜ਼ ਇਹਦੇ ਕੋਈ ਕੁਛ ਇਹ ਨਹੀਂ ਕਿ ਕੋਈ ਲੁਕਾ ਛੁਪਾ ਕੇ ਗੱਲ ਕਰ ਰਹੀ ਹੈ, ਓਪਨਲੀ ਇਹ ਸਾਰਾ ਕੰਮ, ਜੇ ਕੋਈ ਕਹਾਂਗਾ ਯੈਸ ਕੋਈ ਮਤਲਬ ਕਿ ਜਿਹੜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ
ਯੈਸ
ਉਹਦੇ ਵਿੱਚ ਪਾਕਿਸਤਾਨ ਇੱਕ ਐਸੀ ਕੰਟਰੀ ਹੈ ਕਿ ਜਿਨ੍ਹਾਂ ਨੇ ਉੱਥੇ ਜਾ ਕੇ ਜਿਹੜੀ ਤੁਸੀਂ ਜਨਰਲ ਅਸੀਮ ਮੁਨੀਰ ਸਾਹਿਬ ਦੀ ਗੱਲ ਕਰ ਰਹੇ ਹੋ ਉਹਨਾਂ ਨੇ ਉੱਥੇ ਜਾ ਕੇ ਆਪਣੇ ਉਹ ਤਾਂ ਪਰਸਨਲੀ ਬਿਲਕੁਲ ਉਹ ਤਾਂ ਚਲੋ ਹੋ ਸਕਦਾ ਕਿ ਸਾਊਦੀ ਅਰੇਬੀਆ ਆਪਣਾ ਪਰਸਨ ਵੀ ਦੇਖਦਾ ਹੋਵੇ ਕਿ ਸਾਡੀ ਸਿਆਸਤ ਕਿੱਦਾਂ ਰਹੇ ਪਰ ਕੰਟਰੀ ਦਾ ਵੀ ਦੇਖਦੇ ਆ ਕਤਰ ਹੋ ਗਿਆ ਆਪਣੀ ਕੰਟਰੀ ਦਾ ਲੇਕਿਨ ਪਾਕਿਸਤਾਨ ਦੇ ਵਿਦ ਡੀ ਰਿਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹੈ ਕਿ ਪਾਕਿਸਤਾਨ ਦੇ ਵਿੱਚ ਤੇ ਉਹ ਜਿਹੜਾ ਵੀ ਲੀਡਰ ਉੱਥੇ ਜਾਂਦਾ ਹੈ ਉਹ ਇਹ ਦੇਖਦਾ ਹੈ ਕਿ ਮੈਨੂੰ ਕੀ ਫਾਇਦਾ ਹੈ ਚਾਹੇ ਫਿਰ ਉਹ ਸਿਵਿਲੀਅਨ ਲੀਡਰ ਹੈ ਨਵਾਜ਼ ਸ਼ਰੀਫ ਸਾਹਿਬ ਨੇ ਜਾਂ ਇਮਰਾਨ ਖਾਨ ਸਾਹਿਬ ਨੇ ਜਾਂ ਕੋਈ ਵੀ ਨੇ ਜਾਂ ਚਾਹੇ ਫਿਰ ਉੱਥੇ ਜਿਹੜਾ ਖਾਸ ਕਰ ਜਿਹੜਾ ਫੌਜੀ ਲੀਡਰ ਹੈ ਠੀਕ ਹੈ ਨਹੀਂ ਉਹ ਤੇ ਕਹਿੰਦਾ ਵੀ ਬਸ ਮੈਨੂੰ ਹੀ ਦੇ ਦਿਓ ਸਾਰਾ ਕੁਛ ਮੈਨੂੰ ਚਾਹੇ ਉਹ ਜ਼ਿਆਉਲ ਹੱਕ ਸੀਗਾ ਚਾਹੇ ਉਹ ਆਪਣੇ ਜਨਰਲ ਮੁਸ਼ਰਫ ਸਾਹਿਬ ਰਹੇ ਨੇ ਤੇ ਚਾਹੇ ਹੁਣ ਮਨੀਰ ਸਾਹਿਬ ਨੇ ਠੀਕ ਹੈ ਨਹੀਂ ਜਨਰਲ ਅਸੀਮ ਮੁਨੀਰ ਸਾਹਿਬ ਨੇ ਵੀ ਉੱਥੇ ਤੁਸੀਂ ਦੇਖੋ ਲੰਚ ਮੀਟਿੰਗ ਉਹਨਾਂ ਦਾ ਕਰਨਾ ਬਣਦਾ ਹੀ ਨਹੀਂ ਸੀਗਾ ਉਹਨਾਂ ਦਾ ਕਰਨਾ ਬਣਦਾ ਹੀ ਨਹੀਂ ਸੀਗਾ ਚਲੋ ਕੀਤੀ ਹੈ ਤਾਂ ਤੁਸੀਂ ਬਾਹਰ ਆ ਕੇ ਪਬਲਿਕ ਨੂੰ ਦੱਸੋ ਕਿ ਜੀ ਮੈਂ ਆਹ ਚੀਜ਼ ਚਲੋ ਜੇ ਚਾਰ ਚੀਜ਼ਾਂ ਗੱਲ ਹੋਈ ਚਾਰ ਦੇ ਵਿੱਚੋਂ ਇੱਕ ਚੀਜ਼ ਜਿਹੜੀ ਪਬਲਿਕ ਦੇ ਫਾਇਦੇ ਤੁਸੀਂ ਲਈ ਹੈ ਕਿ ਆਹ ਚੀਜ਼ ਪਾਕਿਸਤਾਨ ਦੇ ਪਬਲਿਕ ਦੇ ਫਾਇਦੇ ਚ ਦੇਰ ਇਜ਼ ਨਥਿੰਗ ਉੱਥੇ ਤਾਂ ਜਾ ਕੇ ਡਿਪਟੀ ਪ੍ਰਾਈਮ ਮਿਨਿਸਟਰ ਸਾਖਦਰ ਸਾਹਿਬ ਕਹਿ ਦਿੰਦੇ ਜੀ ਆਫੀਆ ਸਦੀਕੀ ਨੂੰ ਵੀ ਜੋ ਤੁਸੀਂ ਕੀਤਾ ਬਿਲਕੁਲ ਠੀਕ ਕੀਤਾ ਸਿਰਫ ਇਸ ਲਈ ਕਿ ਅਸੀਂ ਇਮਰਾਨ ਖਾਨ ਦੇ ਨਾਲ ਜੋ ਮਰਜ਼ੀ ਜ਼ੁਲਮ ਕਰਦੇ ਰਹੀਏ ਇਸ ਲਈ ਜਸਟੀਫਾਈ ਕਰਾਉਣਾ ਨਾ ਜਨਰਲ ਅਸੀਮ ਮੁਨੀਰ ਤੁਸੀਂ ਆ ਪਿਛਲੇ ਕੁਛ ਦੇਰ ਦੇ ਵਾਕਿਆ ਦੇਖ ਲਓ ਜਨਰਲ ਅਸੀਮ ਮੁਨੀਰ ਤੋਂ ਲੈ ਕੇ ਸਾਖਦਰ ਸਾਹਿਬ ਦਾ ਟੂਰ ਦੇਖ ਲਓ ਕੀ ਕਹਿ ਰਹੇ ਨੇ ਉਹ ਬਸ ਇੱਕ ਹੀ ਚੀਜ਼ ਨੂੰ ਜਸਟੀਫਾਈ ਕਰਨਾ ਚਾਹੁੰਦੇ ਆ ਚਾਹੇ ਨਵਾਜ਼ ਸ਼ਰੀਫ ਜਾਂ ਸਾਖਦਰ ਸਾਹਿਬ ਦੀ ਸਰਕਾਰ ਹੈ ਤੇ ਚਾਹੇ ਉਹ ਜਨਰਲ ਅਸੀਮ ਮੁਨੀਰ ਹੈ ਕਿ ਇਮਰਾਨ ਖਾਨ ਦੇ ਉੱਤੇ ਅਸੀਂ ਜੋ ਜ਼ੁਲਮ ਕਰ ਰਹੇ ਹਾਂ ਉਹ ਠੀਕ ਹੈ ਉਹ ਇਕੱਲਾ ਬੰਦਾ ਹੈ ਇਹਨਾਂ ਸਭ ਤੇ ਭਾਰੀ ਪਿਆ ਹੋਇਆ ਅਮਰੀਕਾ ਕਹਿੰਦਾ ਸਾਨੂੰ ਸੂਟ ਕਰਦਾ ਤੁਸੀਂ ਇਮਰਾਨ ਖਾਨ ਨੂੰ ਅੰਦਰ ਸਜ਼ਾ ਦੇਣੀ ਹੈ ਮਾਰੋ ਕੁੱਟੋ ਟੋਰਚਰ ਕਰੋ ਜੋ ਮਰਜ਼ੀ ਕਰੋ ਉਹਦੇ ਬੇਟੇ ਇਹਨਾਂ ਨੂੰ ਮਿਲ ਕੇ ਜਾਣ ਉਹ ਉਹਨਾਂ ਦਾ ਕੋਈ ਅਸਰ ਨਹੀਂ ਉਹਨਾਂ ਦੇ ਉੱਤੇ ਉਹਨਾਂ ਨੂੰ ਬੜਾ ਸੂਟ ਕਰਦਾ ਕਿ ਇੱਕ ਫੋਨ ਚੱਕਿਆ ਜਨਰਲ ਅਸੀਮ ਮੁਨੀਰ ਨੂੰ ਫੋਨ ਕੀਤਾ ਕਿ ਹਾਂ ਭਾਈ ਆਹ ਸਾਡਾ ਕਰਾਓ ਕੰਮ ਤੇ ਉਹ ਚਾਹੇ ਕੋਈ ਪਰਸਨਲ ਕੰਮ ਹੈ ਤੁਸੀਂ ਸੋਚੋ ਕਿ ਉਹ ਤੇ ਤੁਸੀਂ ਕਹਿੰਦੇ ਹੋ ਜੀ ਉੱਥੇ ਸੁਲਾਹ ਕਰਾਉਣ ਤੁਸੀਂ ਕਹਿੰਦੇ ਹੋ ਰਮੇਸ਼ ਚੰਦਰ ਚੌਹਾਨ ਸਾਹਿਬ ਉੱਥੇ ਰੋਟੀ ਪਹੁੰਚਾਉਣ ਉੱਥੇ ਅੱਜ ਇਟਸ ਅ ਡ੍ਰੌਪ ਇਨ ਦਾ ਬਕਟ ਯੂਨਾਈਟਿਡ ਨੇਸ਼ਨਸ ਨੇ ਅੱਜ ਕਿਹਾ ਯੂਨਾਈਟਿਡ ਨੇਸ਼ਨਸ ਦੀ ਅੱਜ ਗੱਲ ਸੁਣੀ ਹੈ 1 million ਵੁਮੈਨ ਗਰਲਜ਼ ਇਨ ਗਜ਼ਾ ਫੇਸਿੰਗ ਮਾਸ ਸਟਾਰਵੇਸ਼ਨ ਵਾਇਲੈਂਸ ਐਂਡ ਅਬਿਊਸ ਯੂਨਾਈਟਿਡ ਨੇਸ਼ਨ ਦੀ ਰਿਪੋਰਟ ਹੈ ਕਿ 1 million ਮਹਿਲਾਵਾਂ ਔਰਤਾਂ ਉਹ ਕਹਿੰਦੇ ਜੀ ਉੱਥੇ ਆ ਜਿਹੜਾ ਖਾਣਾ ਖੁਣਾ ਵੀ ਥੋੜਾ ਬਹੁਤ ਅਲਾਓ ਕਰ ਰਹੇ ਇਟਸ ਅ ਡ੍ਰੌਪ ਇਨ ਦਾ ਬਕਟ ਲੇਕਿਨ ਉਹ ਪਾਕਿਸਤਾਨ ਨੇ ਪਹਿਲਾਂ ਜਨਰਲ ਸਾਹਿਬ ਵਾਅਦਾ ਕਰ ਗਏ ਜਨਰਲ ਸਾਹਿਬ ਵਾਅਦਾ ਕਰ ਗਏ ਜੀ ਤੁਹਾਨੂੰ ਤਾਂ ਜੀ ਨੋਬੈਲ ਪ੍ਰਾਈਜ਼ ਫੋਰ ਪੀਸ ਮਿਲਣਾ ਚਾਹੀਦਾ ਉਹ ਜਨਰਲ ਸਾਹਿਬ ਨਾਲ ਉਹਨਾਂ ਨੇ ਲੰਚ ਤੇ ਕਿਹਾ ਹੋਣਾ ਭਾਈ ਸਾਹਿਬ ਰੋਟੀ ਖਵਾ ਰਹੇ ਕੱਲ ਆਪਣੇ ਪ੍ਰਾਈਮ ਮਿਨਿਸਟਰ ਨੂੰ ਵੀ ਕਹੋ ਅਗਲੇ ਦਿਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੱਥੇ ਆਫੀਸ਼ੀਅਲੀ ਉਹਨਾਂ ਨੇ ਡਿਕਲੇਅਰ ਕਰਤਾ ਕਿ ਜੀ ਇਹਨਾਂ ਨੂੰ ਨੋਬੈਲ ਪ੍ਰਾਈਜ਼ ਫੋਰ ਪੀਸ ਦਿਓ ਟਰੰਪ ਸਾਹਿਬ ਨੂੰ ਉਹਨਾਂ ਨੇ ਕਿਹਾ ਯਾਰ ਮੇਰੇ ਤੋਂ ਪਹਿਲਾਂ ਉਹ ਓਬਾਮਾ ਲੈ ਗਿਆ ਸੀਗਾ ਉਹਨੂੰ ਤਾਂ ਟੈਨਿਓਰ ਦੇ ਸ਼ੁਰੂ ਸੀ ਬਰਾਕ ਓਬਾਮਾ ਸਾਹਿਬ ਨੂੰ ਦਿੱਤਾ ਸੀਗਾ ਨੋਬੈਲ ਪ੍ਰਾਈਜ਼ ਫੋਰ ਪੀਸ ਤੇ ਟਰੰਪ ਸਾਹਿਬ ਕਹਿ ਰਿਹਾ ਮੈਨੂੰ ਵੀ ਉਹ ਦਿੱਤਾ ਜਾਏ ਸੋ ਇਹ ਹਾਲਤ ਹੈ ਤੁਸੀਂ ਲਾਈਨ ਹੋਲਡ ਕਰ ਲਓ ਰਮੇਸ਼ ਚੰਦਰ ਚੌਹਾਨ ਸਾਹਿਬ ਪਹਿਲਾਂ ਤੁਹਾਡਾ ਗੱਲ ਹੋਏਗੀ ਫਿਰ ਆਪਣੇ ਹਿਰੇਨ ਜੀ ਨੇ ਸਭ ਨਾਲ ਗੱਲ ਹੋਏਗੀ ਲੇਕਿਨ ਸਾਡੇ ਹਾਂਜੀ ਹਾਂਜੀ ਸਾਡੇ ਸਪੌਂਸਰ ਵੇਟ ਕਰ ਰਹੇ ਨੇ ਜੀ 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 ਹਾਂਜੀ ਤਾਨੇ ਜੀ ਪਹਿਲਾਂ ਸਪੌਂਸਰ ਅਸੀਂ ਲੈ ਲਈਏ ਬਿਲਕੁਲ ਮੈਂ ਇਸ ਤੇ ਵੀ ਕਮੈਂਟ ਕਰਾਂਗਾ ਜੀ ਪਹਿਲਾਂ ਮੈਂ ਐਚਕੇਸੀ ਕੰਸਟਰਕਸ਼ਨ ਨਾਲ ਗੱਲ ਕਰ ਲੂਗਾ ਫਿਰ ਇਸ ਤੇ ਵੀ ਗੱਲ ਕਰਾਂਗੇ ਵੀ ਹੈਵ ਕੋਸਟਾ ਫਰੋਮ ਐਚਕੇਸੀ ਕੰਸਟਰਕਸ਼ਨ ਕੋਸਟਾ ਗੁੱਡ ਆਫਟਰਨੂਨ ਗੁੱਡ ਮਾਰਨਿੰਗ ਐਕਚੁਲੀ ਹਾਊ ਆਰ ਯੂ
ਗੁੱਡ ਮਾਰਨਿੰਗ ਸਰ ਹਾਊ ਆਰ ਯੂ
I am doing great and cost of us first thing first I want you to highlight the services given by HKC construction what is HKC construction discuss first of all that
sure yes we are a construction company that services the industrial commercial institutional sectors so anywhere from building factories building restaurants building offices and doing anything that our clients might need on the renovation side as well. And that's where we are. We take care of our clients. We're an honest, upfront company that love to work with honest, upfront people.
Great. And HKC Construction, I see my listeners or the study bank, and I want to know that every company has been able to do any kind of construction, and they have been able to do any kind of construction, and they have been able to do any kind of construction. Can you tell us that what sort of projects you can handle, residential projects or commercial projects or some big projects that HKC Construction is capable to handle?
Yeah, so we don't do too much on the residential side, but definitely on the commercial. We do projects ranging anywhere from $300,000-$400,000, so that's on the smaller side, to anywhere $20, $30, $40, $50 million. And we do projects that might last a few months to complete in terms of renovation. And then we do also projects that last a few years to build out the entire property and the entire business for the client that we're working for.
Commercial projects with zyada focus hai ga especially construction da aur bade to bade projects ki rehne de aap fully capable level puri team hai multiple teams dena to professionally to kaam karke denge honestly to kaam karke denge so je tusi chahne ho ke koi bhi commercial project chahe tusi apne office da koi zero banana chahne ho ya koi bahut badi building banana chahne ho koi tusi banquet hall banana cha rahe ho koi restaurant beautiful koi restaurant banana chahne hai ho ya koi religious place ਉਹ ਬਣਾਉਣਾ ਚਾਹੁੰਦੇ ਹੋ ਹਾਲ ਹੀ ਦੇ ਵਿੱਚ ਇਹਨਾਂ ਨੇ ਆਪਣੇ ਗੁਰਦੁਆਰਾ ਸਾਹਿਬ ਦਾ ਵੀ ਕੰਟਰੈਕਟ ਇਹਨਾਂ ਨੇ ਲਿਆ ਹੈਗਾ ਚਾਹੇ ਕੋਈ ਧਾਰਮਿਕ ਸਥਾਨ ਤੁਸੀਂ ਬਣਾਉਣਾ ਚਾਹੁੰਦੇ ਹੋ ਰਿਲੀਜੀਅਸ ਪਲੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਐਚ ਕੇ ਸੀ ਕੰਸਟਰਕਸ਼ਨ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ ਵਨ ਵੈਰੀ ਇੰਪੋਰਟੈਂਟ ਕੁਸ਼ਚਨ ਯੂ ਨੋ ਵੈਨ ਵੀ ਆਰ ਹਾਇਰਿੰਗ ਸਮਵਨ ਫਾਰ ਅ ਕੰਸਟਰਕਸ਼ਨ ਸਪੈਸ਼ਲੀ ਬਿਗ ਪ੍ਰੋਜੈਕਟਸ 1 million, 2 million, 10 million, $50 million You use the word integrity, I know you use the word honesty. So how do you make sure that everything is transparent?
So we work with subcontractors and consultants that we know and trust. Not to say that we don't work with people that we haven't worked with before. Sometimes the client has their own book of trades that they like to work with. What we do always, no matter if we've worked with people or not, is we continuously vet them throughout the process. So if somebody did very well on their last project, then we continue. If somebody did not do a good job, then we might not be working with them again. We are all about quality for our clients, and we take that very seriously. So it's just making sure constantly that the quality of our subs reach the expectation that we desire. And we don't go out for open tender to whoever. We make sure that everybody's insured, has the proper credentials, licenses, certifications, insurances, bonding that's needed to do the type of project that we do. We take our subcontractors very seriously because at the end of the day, they're the ones that are able to put the finishes together, and they're going to be a massive representation of our quality.
Great. And there's one more thing. Usually what happens is the projects are delayed. That's also a cause of concern. So how do you make sure that the projects are completed efficiently in a very timely fashion?
So that's our specialty. We have project managers, coordinators, site supers, director of construction, VP of construction. We have an entire team that's dedicated to that. We use technology to our advantage. We have great softwares that we use and programs that we use to make sure that everything is as easy and quick as possible for us, but it's also an internal conversation on a daily, weekly basis to make sure that each project is running correctly, and if there's an issue, we're in front of it. We make sure that we talk about it before it becomes a big issue, and we resolve it very quickly. We are dedicated to doing projects on time and on budget at a high quality.
Great. Thank you so much. And anything else you want to add, please do so before I let you go. And also share your contact details. Please, SKC Construction.
Yes, we are very excited. We're going to be working with the community building a Gurdwara in Whitby, in the Oshawa-Durham area. We're very excited for this. Construction is going to be starting in about a month from now. And we are looking forward to working with the community and building something that is very special for everybody to be proud of. So if anybody out there wants to be involved, wants to be part of the build, or wants to donate and contribute, please, they can get in touch with us through our website. They can get in touch with the committee on the Sikh temple side, on the Gurdwara side. Mr. Satwinder Verdi is the lead on that council, and we're open to having anybody come out and help us in any which way. Again, they can contact us through our website, HKC Construction. It has our office number, it has our email address, it has multiple points of contact.
Thank you. Maybe this is the HKC Construction, just the project, the HKC Construction, 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 ਉਹਦੇ ਵਿੱਚ ਵੀ ਐਚ ਕੇ ਸੀ ਕੰਸਟਰਕਸ਼ਨ ਜਿਹੜਾ ਇਹਨੂੰ ਲੀਡ ਕਰ ਰਿਹਾ ਹੈਗਾ। ਸੋ ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।
ਥੈਂਕ ਯੂ ਯਸ਼ਰ, ਹੈਵ ਅ ਗੁੱਡ ਡੇ।
ਯੂ ਟੂ ਹੈਵ ਅ ਗੁੱਡ ਡੇ, ਟੇਕ ਕੇਅਰ। ਔਰ ਇੱਥੇ ਵੀ ਜ਼ਿਕਰ ਕਰ ਸਾਡੇ ਸਪੈਂਸਰ ਦੀ, ਜੇ ਤੁਸੀਂ ਡਿਟੇਲ ਨਹੀਂ ਲਈ, ਮਿਸ ਕਰ ਗਏ ਹੋ, ਡਰਾਈਵ ਕਰ ਰਹੇ ਸੀਗੇ, ਕੋਈ ਗੱਲ ਨਹੀਂ। 416-475-5000 ਨੰਬਰ ਤੇ ਨੋਟ ਕਰ ਲਓ, 416-475-5000 ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਹੋ। ਔਰ ਮੈਂ ਅਗਲੀ ਕਾਲ ਤੇ ਹਰੇਨ ਜੀ ਤੁਹਾਡੇ ਵੱਲ ਵਧਾਂਗਾ, ਲੇਕਿਨ ਉਸ ਤੋਂ ਪਹਿਲਾਂ ਚੌਹਾਨ ਸਾਹਿਬ ਨੇ ਜੋ ਗੱਲ ਕਹੀ ਸੀਗੀ ਕਿ ਇੰਨੇ ਲੋਕਾਂ ਦੀ ਉੱਥੇ ਡੈਥ ਹੋ ਰਹੀ ਹੈ, ਫਿਰ ਵੀ ਜਿਹੜੇ ਪੁੱਛ ਰਹੇ ਸੀ ਵਾਰ ਵਾਰ ਵੀ ਆਵਾਜ਼ ਕਿਉਂ ਨਹੀਂ ਉਠਾ ਰਹੇ, ਮੈਂ ਜ਼ਿਕਰ ਕਰ ਹੀ ਦਿੱਤਾ ਕਿ ਹਰੇਕ ਦੇ ਆਪਣੇ ਇੰਟਰਸਟ ਹੈ। ਧਰਮ ਦਾ ਨਾਮ ਲੈਣਾ, ਧਰਮ ਦੀ ਗੱਲ ਕਰਨਾ, ਉਹ ਇੱਕ ਚੀਜ਼ ਹੈ, ਲੇਕਿਨ ਵਾਕਈ ਉਸ ਧਰਮ ਨੇ ਜੋ ਟੀਚਿੰਗ ਦਿੱਤੀਆਂ ਨੇ, ਹਰ ਧਰਮ ਸ਼ਾਂਤੀ ਦੀ ਗੱਲ ਕਰਦਾ, ਪਿਆਰ ਮੁਹੱਬਤ ਦੀ ਗੱਲ ਕਰਦਾ, ਲੇਕਿਨ ਉਸ ਧਰਮ ਦੀਆਂ ਟੀਚਿੰਗਸ ਨੂੰ ਲਾਗੂ ਕਰਨਾ ਉਹ ਬਿਲਕੁਲ ਇੱਕ ਅਲੱਗ ਚੀਜ਼ ਹੈ। ਖੈਰ ਇਹਦੇ ਬਾਰੇ ਮੈਂ ਚਰਚਾ ਜ਼ਰੂਰ ਜਾਰੀ ਰੱਖਾਂਗਾ। ਹਰੇਨ ਜੀ ਤੁਹਾਡੀ ਕਾਲ ਵੀ ਆਉਂਦੇ ਲੈਂਦੇ, ਹੋਰ ਕਾਲ ਵੀ ਆਉਂਦੇ ਲੈਂਦੇ। ਜੇ ਤੁਸੀਂ ਗੱਲ ਕਰਦੇ ਹੋ, ਦੇਖੋ ਆਪਣੇ ਇੱਥੇ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ, ਵਨ ਆਫ ਦਾ ਬਿਗੈਸਟ ਟੈਰਿਸ ਅਟੈਕ ਦੈਟ ਹੈਪਨਡ ਔਨ ਕੈਨੇਡੀਅਨ ਸੋਇਲ, ਅਸੀਂ ਜਾਣਦੇ ਹਾਂ ਕਿ ਇੰਡੀਆ ਜਿਹੜਾ ਅਟੈਕ ਹੋਇਆ, ਠੀਕ ਹੈ। ਔਰ ਉਹਦੇ ਬਾਰੇ ਰੀਸੈਂਟ ਇੱਕ ਹੋਰ ਇੰਟਰਵਿਊ ਆਇਆ, ਪਹਿਲਾਂ ਬੜੇ ਸਾਰੇ ਇੰਟਰਵਿਊ ਆਏ ਨੇ, ਮੈਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਉਹਦੇ ਬਾਰੇ ਕੁਛ ਨਵੀਆਂ ਜਿਹੜੀਆਂ ਡਿਟੇਲਸ ਬਾਹਰ ਆਈਆਂ ਨੇ ਉਹ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਉਹ ਵੀ ਤੁਸੀਂ ਜ਼ਰੂਰ ਸੁਣਨਾ ਕਿ ਕੀ ਗੱਲਬਾਤ ਹੈ। ਸੋ ਸਾਰੀਆਂ ਡਿਟੇਲਸ ਮੈਂ ਸ਼ਾਮ ਨੂੰ ਚੈਨਲ ਵਾਈ ਤੇ ਸਾਂਝੀਆਂ ਕਰਾਂਗਾ। ਪਲੀਜ਼ ਦੇ ਵਿੱਚ ਇੰਨਾ ਦੱਸ ਦੇਣਾ ਹੈਗਾ ਕਿ ਜੋ ਹਾਲ ਹੀ ਦੇ ਵਿੱਚ ਕੁਛ ਇੰਟਰਵਿਊਜ ਪੰਜਾਬ ਦੇ ਹਿਊਮਨ ਰਾਈਟਸ ਗਰੁੱਪ ਦੇ ਕੁਛ ਲਾਇਰਸ ਦੇ ਗਰੁੱਪਸ ਦੇ ਹੋਏ ਨੇ, ਸੋ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲਾਂ ਨੇ ਜਨਮ ਲਿਆ। ਸੋ ਉਹ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਫਿਰ ਕੁਛ ਦਿੱਤੇ ਗਏ। ਸੋ ਇਹਦੇ ਉੱਤੇ ਇੱਕ ਡਿਟੇਲ ਡਿਸਕਸ਼ਨ ਜਿਹੜੀ ਹੈ ਉਹ ਸ਼ਾਮ ਨੂੰ ਚੈਨਲ ਵਾਈਜ਼ ਦੇ ਉੱਤੇ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਸ ਤੋਂ ਇਲਾਵਾ ਹੋਰ ਜਿਹੜੇ ਲੋਕਲ ਇਸ਼ੂਜ਼ ਨੇ ਉਹ ਵੀ ਗੱਲ ਕਰਾਂਗੇ। ਮੈਂ ਕੁਛ ਹੀ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹੈਗਾ ਕਿ ਅੱਜ ਡਿਬੇਟ ਵੀ ਹੋ ਰਹੀ ਹੈ, ਕਿਉਂਕਿ ਪੀਅਰ ਪੋਲੀਓ ਸਾਹਿਬ ਤੁਸੀਂ ਜਾਣਦੇ ਹੋ ਕਿੰਨਾ, 150-200 ਬੰਦੇ ਉਹਨਾਂ ਦੇ ਨਾਲ ਖੜੇ ਹੋ ਗਏ ਨੇ ਇੱਕ ਇਲੈਕਸ਼ਨ ਵਾਸਤੇ। ਕਿਉਂ ਇੰਨੇ ਜ਼ਿਆਦਾ ਬੰਦੇ ਫਾਈਲ ਕਰਦੇ ਨੇ, ਪਹਿਲਾਂ ਵੀ ਉਹਨਾਂ ਇਲੈਕਸ਼ਨ ਲੜੀ, ਹੁਣ ਵੀ, ਕਾਰਨ ਕੀ ਹੈ ਔਰ ਕੀ ਉਹ ਜਿੱਤਣਗੇ ਹਾਰਨਗੇ, ਡਿਬੇਟ ਚ ਕੀ ਹੋ ਰਿਹਾ, ਬਾਈ ਮੀਡੀਆ ਪੋਲੀਟੀਕਲ ਸੈਂਸਸ ਦੇ ਵਿੱਚ ਕਿਆ ਸੀਟ ਜਿਹੜੀ ਆਪਣੀ ਹਾਰ ਚੁੱਕੇ ਨੇ, ਕਿ ਅੱਜ ਤੇ ਡਿਬੇਟ ਹੋ ਰਹੀ ਹੈ ਬਾਈ ਇਲੈਕਸ਼ਨ ਦੇ ਬਾਕੀ ਕੈਂਡੀਡੇਟਸ ਦੇ ਨਾਲ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਓ ਦੀ, ਪਰ ਕੀ ਉਹ ਸੀਟ ਵਾਪਸ ਮਿਲੇਗੀ ਔਰ ਨਹੀਂ ਮਿਲੇਗੀ, ਸੋ ਕੀ ਇਹ ਸਾਰਾ ਮਾਮਲਾ ਇਸ ਤੇ ਚਰਚਾ ਹੋਏਗੀ ਜੀ। ਨੈਕਸਟ ਕਾਲ ਵੱਲ ਵਧਦੇ, ਹਰੇਨ ਜੀ ਤੁਸੀਂ ਆਉਂਦੇ ਰਹੋ। ਹਾਂਜੀ ਹਰੇਨ ਜੀ, ਪਲੀਜ਼ ਗੋ ਹੈਡ, ਆਪ ਔਨ ਦੀ ਏਅਰ। ਹਰੇਨ ਜੀ ਤੁਹਾਡਾ ਫੋਨ ਮਿਊਟ ਤੇ ਹੈ, ਜਾਂ ਤੁਸੀਂ, ਮੈਂ ਹੁਣ ਅਗਲੀ ਕਾਲ ਵਧਾਂਗਾ, ਫਿਰ ਤੁਸੀਂ ਫੋਨ ਅਨਮਿਊਟ ਪਲੀਜ਼ ਕਰ ਲੈਣਾ। ਗੁਰਮੇਲ ਜੀ ਤੁਸੀਂ ਆਉਂਦੇ ਰਹੋ ਸਰ, ਗੁਰਮੇਲ ਸਾਹਿਬ ਗੋ ਹੈਡ।
ਹਾਂਜੀ ਚੌਧਰੀ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਕੀ ਹਾਲ ਹੈ, ਠੀਕ ਹੈ ਗੁਰਮੇਲ ਸਾਹਿਬ?
ਬਸ ਕਿਰਪਾ ਜੀ, ਕਿਰਪਾ ਬਹੁਤ ਵਧੀਆ ਸਰ। ਅੱਛਾ ਜਦਵੀਰ ਜੀ, ਆਪਣਾ ਚੌਹਾਨ ਸਾਹਿਬ ਗੱਲ ਕਰਦੇ ਸੀਗੇ, ਇੱਕ ਤਾਂ ਸਰ ਜਦੋਂ ਚੌਹਾਨ ਸਾਹਿਬ ਗੱਲ ਕਰਦੇ ਆ ਨਾ ਜਦਵੀਰ ਜੀ, ਉਹਨਾਂ ਦੀ ਆਵਾਜ਼ ਬਹੁਤ ਘੱਟ ਆਉਂਦੀ ਆ, ਸੁਣਦੀ ਨੀ ਹੈਗੀ, ਤੇ ਜਦੋਂ ਆ ਐਚ ਕੇ ਆਲੇ ਆਏ ਸੀਗੇ ਸਰ, ਇਹਨਾਂ ਦੀ ਆਵਾਜ਼ ਬਹੁਤ ਸ਼ਾਰਪ ਆ ਰਹੀ ਸੀ। ਪਰ ਇਹਦੇ ਤੇ ਦੇਖਿਓ ਵੀ, ਕਿਉਂਕਿ ਚੌਹਾਨ ਸਾਹਿਬ ਦੀ ਗੱਲਬਾਤ ਬਹੁਤ, ਮਤਲਬ ਹਰ ਇੱਕ ਹੀ ਸੁਣਨਾ ਚਾਹੁੰਦਾ, ਪਰ ਉਹਨਾਂ ਦੀ ਆਵਾਜ਼ ਥੋੜੀ ਬਹੁਤ ਘੱਟ ਸੀ, ਮਤਲਬ ਉਹਨਾਂ ਦਾ ਕੁਐਸਚਨ ਸਮਝ ਨੀ ਲੱਗਦਾ ਸੀ। ਤੇ ਅੱਛਾ ਜਦਵੀਰ ਜੀ, ਮੈਂ ਚੌਹਾਨ ਸਾਹਿਬ ਦੀ ਗੱਲ ਕਰਦੇ ਸੀਗੇ ਧਰਮ ਦੀ, ਆਪਣਾ ਜਿਵੇਂ ਗਾਜ਼ਾ ਦੇ ਵਿੱਚ ਇਸ ਟਾਈਮ ਚੱਲ ਰਿਹਾ ਸਰ, ਆਪਾਂ ਜਦੋਂ ਪੂਰੇ ਕੰਸੈਪਟ ਨੂੰ ਸਮਝਦੇ ਆ ਨਾ ਜਦਵੀਰ ਜੀ, ਜਿੰਨੇ ਵੀ ਦੁਨੀਆਂ ਦੇ ਵਿੱਚ ਧਰਮ ਅੱਜ ਤੀਕਰ ਸਰ, ਨੰਬਰ 1 ਤਾਂ ਮਤਲਬ ਜਦੋਂ ਬੰਦੇ ਦੇ ਦਿਮਾਗ ਦੇ ਵਿੱਚ ਨਾ ਇਹ ਚੀਜ਼ ਪਾ ਦਿੱਤੀ ਜਾਂਦੀ ਆ, ਹਨਾ ਬਈ, ਮਤਲਬ ਜਿੰਨੇ ਵੀ ਧਰਮ ਦਾ ਗ੍ਰੰਥ ਅੱਜ ਤੀਕਰ ਦੁਨੀਆਂ ਦੇ ਵਿੱਚ ਕਿਸੇ ਵੀ ਧਰਮ ਨਾਲ ਰਿਲੇਟਡ ਆ ਸਰ, ਉਦੋਂ ਆਪਾਂ ਨੂੰ ਦੇਖੋ ਉਹ ਆਮ ਇਨਸਾਨਾਂ ਨੇ ਲਿਖਿਆ ਨਾ, ਪਰ ਜਿਹੜੇ ਧਰਮ ਦੇ ਠੇਕੇ ਯਾਰ ਪਤਾ ਕੀ ਪਾਇਆ ਬਈ, ਉਹ ਤਾਂ ਖੁਦ ਗੋਡ ਨੇ ਲਿਖਿਆ। ਜਦੋਂ ਆਪਾਂ ਇਹ ਚੀਜ਼ ਆਪਣੇ ਦਿਮਾਗ ਚ ਪੈ ਜਾਂਦੀ ਆ ਨਾ ਬਈ ਉਹ ਖੁਦ ਗੋਡ ਨੇ ਲਿਖੇ ਆ, ਆਪਾਂ ਸਰ ਆਪਾਂ ਡਰ ਜਾਂਦੇ ਆ ਵੀ ਉੱਥੇ ਕਿੰਤੂ ਪ੍ਰੰਤੂ ਕਰਦੇ ਹੀ ਨੀ, ਕੋਈ ਕੁਐਸਚਨਿੰਗ ਹੁੰਦੀ ਨੀ, ਠੀਕ ਆ, ਆਪਾਂ ਕਦੇ ਵੀ ਕੁਐਸਚਨ ਨੀ ਕਰਦੇ ਹੈਗੇ ਉਹਦੇ ਤੇ, ਆਪਾਂ ਕਹਿ ਦਿੰਦੇ ਯਾਰ ਤੈਨੂੰ ਜ਼ਿਆਦਾ ਸਮਝਿਆ, ਉਹ ਗੁਰੂਆਂ ਨੂੰ ਸਮਝ ਨੀ ਸੀ ਜਿਨ੍ਹਾਂ ਨੇ ਉਹ ਗ੍ਰੰਥ ਲਿਖੇ ਆ, ਠੀਕ ਆ ਸਰ। ਜ਼ਿਆਦਾਤਰ ਐਂ ਆ ਵੀ ਜਿਨ੍ਹਾਂ ਨੇ ਵੀ ਲਿਖੇ ਆ ਨਾ, ਉਹਨਾਂ ਨੇ ਜਸਟ ਆਪਦੀ ਜਿਹੜੀ ਲਾਈਫ ਸੀ ਉਹਨਾਂ ਦੀ, ਆਪਦੀ ਲਾਈਫ ਦਾ ਐਕਸਪੀਰੀਅੰਸ ਲਿਖਿਆ ਉਹਨਾਂ ਨੇ, ਹਨਾ ਉਹਨਾਂ ਦੇ ਵਿੱਚ, ਹਨਾ ਆਪਾਂ ਨੂੰ ਕੀ ਸਮਝਾਇਆ, ਆਪਾਂ ਨੂੰ ਸਮਝਾਇਆ ਵੀ ਇਹ ਭਾਈ ਸਾਹਿਬ ਇੱਕ ਤਰ੍ਹਾਂ ਦੀ ਜੀਵਨ ਜਾਂਚ ਆ ਵੀ ਇਸ ਹਿਸਾਬ ਨਾਲ ਜੋ ਚੱਲੋਗੇ, ਦੇਖੋ ਜਿਸ ਸਮੇਂ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਆ ਉਹ ਲਿਖੇ ਗਏ ਆ, ਉਹਨਾਂ ਨੇ ਸਰ ਬਹੁਤ ਬਹੁਤ ਬ੍ਰਿਲੀਅੰਟ ਕੰਮ ਕੀਤਾ ਉਸ ਸਮੇਂ, ਬਹੁਤ ਬ੍ਰਿਲੀਅੰਟ, ਠੀਕ ਆ। ਪਰ ਸਰ ਜੇ ਆਪਾਂ ਅੱਜ ਦੇਖਦੇ ਹਾਂ ਸਰ ਅੱਜ ਤਾਂ ਮਤਲਬ ਅੱਜ ਤਾਂ ਉਹ ਚੀਜ਼ ਮਤਲਬ ਕਾਨੂੰਨ ਦੇ ਅਦਾਰੇ ਆ ਅਦਾਲਤਾਂ ਨੇ ਪੁਲਿਸ ਆ ਠੀਕ ਹੈ ਅੱਜ ਮੈਨੂੰ ਸਮਝ ਨਹੀਂ ਲੱਗਦੀ ਵੀ ਅੱਜ ਦੇ ਸਮਾਜ ਦੇ ਵਿੱਚ ਕੀ ਮਤਲਬ ਜਦੋਂ ਏਡਾ ਵੱਡਾ ਕਤਲੇਆਮ ਹੋ ਰਿਹਾ ਜਿਵੇਂ ਗਾਜ਼ਾ ਚ ਹੋਇਆ ਤੇ ਏਡੀਆਂ ਏਡੀਆਂ ਵੱਡੀਆਂ ਕੰਟਰੀਆਂ ਧਰਮ ਦੇ ਨਾਂ ਤੇ ਬਣ ਗਈਆਂ ਕਿੰਨੇ ਲੋਕ ਮਾਰੇ ਗਏ ਆ ਠੀਕ ਹੈ ਜਦੋਂ ਸਰ ਅੱਜ ਵਰਲਡ ਬੈਂਕ ਆ ਫੂਡ ਬੈਂਕ ਆ ਠੀਕ ਆ ਆਪਣਾ ਰੈਡ ਕਰਾਸ ਆ ਵੱਡੀਆਂ ਵੱਡੇ ਅਦਾਰੇ ਆ ਵਰਲਡ ਦੇ ਵਿੱਚ ਜਿਨ੍ਹਾਂ ਨੂੰ ਵਾਕਈ ਉਹ ਜਿਹੜੇ ਮਤਲਬ ਇਨਸਾਨ ਆ ਉਹਨਾਂ ਲਈ ਕੰਮ ਕਰ ਰਹੇ ਆ ਠੀਕ ਆ ਅੱਜ ਜੇ ਧਰਮ ਮਤਲਬ ਕਿਸੇ ਇੱਕ ਵੀ ਬੰਦੇ ਚ ਦੁਨੀਆਂ ਦੇ ਵਿੱਚ ਕਿਸੇ ਚ ਹਿੰਮਤ ਨੀ ਹੈਗੀ ਬਈ ਉਹ ਇੱਕ ਵੀ ਉਹਨਾਂ ਦੀ ਲਾਈਨ ਚੇਂਜ ਕਰਦੇ ਆ ਨਾ ਕਿਉਂਕਿ ਜਦੋਂ ਵੀ ਆਪਾਂ ਦੇਖਦੇ ਆ ਨਾ ਆਪਣਾ ਸੰਵਿਧਾਨ ਆ ਚਾਹੇ ਕੋਈ ਹੋਰ ਆ ਕਾਨੂੰਨ ਦੀ ਬੁੱਕ ਆ ਜਦੋਂ ਆਪਾਂ ਦੇਖਦੇ ਹਾਂ ਬਈ ਯਾਰ ਇਹ ਚੀਜ਼ ਇੱਥੇ ਠੀਕ ਨੀ ਹੈਗੀ ਪੁਰਾਣੇ ਸਮੇਂ ਚ ਠੀਕ ਸੀ ਪਰ ਆਪਾਂ ਇਹਨੂੰ ਚੇਂਜ ਕਰ ਦੋ ਠੀਕ ਹੈ ਉਹ ਸਰ ਆਪਾਂ ਇੱਕ ਸੈਕਿੰਡ ਲਾਉਂਦੇ ਹਾਂ ਚੇਂਜ ਕਰ ਦਿੰਦੇ ਹਾਂ ਉਹ ਸਿਰਫ ਮਤਲਬ ਸਮੇਂ ਮੁਤਾਬਕ ਠੀਕ ਹੈ ਪਰ ਕਿਸੇ ਚ ਹਿੰਮਤ ਹੀ ਹੈ ਸਰ ਬਈ ਇੱਕ ਵੀ ਮਤਲਬ ਲੋਕੀ ਫੇਰ ਮਤਲਬ ਅੱਖਾਂ ਬੰਦ ਕਰ ਕਰਕੇ ਉਵੇਂ ਹੀ ਪਿੱਛੇ ਲੱਗੇ ਹੋਏ ਆ ਮੇਰੀ ਸਮਝ ਤੋਂ ਬਾਹਰ ਆ ਸਰ ਮੈਨੂੰ ਸਮਝ ਨੀ ਆਉਂਦੀ ਇਹ ਗੱਲ ਪਤਾ ਨੀ ਮੇਰੀ ਸੋਚ ਦੇ ਵਿੱਚ ਹੀ ਫਰਕ ਆ ਬਈ ਇਨਸਾਨ ਜਦੋਂ ਕੋਈ ਧਰਮ ਦੀ ਗੱਲ ਆਉਂਦੀ ਆ ਨਾ ਮਤਲਬ ਪੱਟੀ ਬੰਨ ਲੈਂਦੇ ਅੱਖਾਂ ਤੇ ਪੱਟੀ ਬੰਨ ਕੇ ਦਿਮਾਗ ਨੂੰ ਲੋਕ ਲਾ ਲੈਂਦੇ ਆ ਠੀਕ ਆ ਔਰ ਮਤਲਬ ਜਿਹੜੀ ਇਹ ਪਰਮ ਸੱਤਾ ਨਾ ਜਿਹੜੀ ਇਹ ਕੁਦਰਤ ਆ ਉਹਨੇ ਸਰ ਆਪਾਂ ਨੂੰ ਇੱਕ ਹੀ ਬਹੁਤ ਜ਼ਬਰਦਸਤ ਚੀਜ਼ ਦਿੱਤੀ ਆਪਣਾ ਬ੍ਰੇਨ ਠੀਕ ਆ ਆਪਣਾ ਮਾਇੰਡ ਆਪਣੀ ਸੋਚਣ ਸ਼ਕਤੀ ਆਪਾਂ ਉਹਨੂੰ ਜੇ ਲੋਕ ਹੀ ਲਾ ਲੈਂਦੇ ਹਾਂ ਸਰ ਫਿਰ ਉਦੋਂ ਬਾਅਦ ਤਾਂ ਮਤਲਬ ਕੋਈ ਹੱਲ ਨਹੀਂ ਨਾ ਹੈਗਾ ਆਪਾਂ ਸੋਚਦੇ ਹੀ ਨਹੀਂ ਹੈਗੇ ਉਸ ਤੋਂ ਬਾਅਦ ਜਦਵੀਰ ਜੀ ਮੈਂ ਚਾਹੁੰਦਾ ਵੀ ਪਲੀਜ਼ ਤੁਹਾਡਾ ਕੀ ਨਜ਼ਰੀਆ ਉਸ ਦੇ ਅਕੋਰਡਿੰਗ ਪਲੀਜ਼ ਮੈਂ ਤੁਹਾਡੇ ਵਿਚਾਰ ਸੁਣਦਾ ਜੀ ਓਕੇ ਟਾਈਮ ਦੇਣ ਲਈ ਧੰਨਵਾਦ ਜੀ ਜਦਵੀਰ ਜੀ
ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਮੇਰਾ ਨਜ਼ਰੀਆ ਬੜਾ ਸਿੰਪਲ ਹੈ ਪਹਿਲਾਂ ਤੇ ਬੁੱਢਾ ਜੀ ਦੀ ਗੱਲ ਤੋਂ ਸ਼ੁਰੂਆਤ ਕਰਾਂਗਾ ਕਿ ਜਿਹੜੇ ਉਹ ਕਹਿੰਦੇ ਨੇ ਵੀ ਕੋਈ ਵੀ ਧਾਰਮਿਕ ਗ੍ਰੰਥ ਵਿੱਚ ਕੁਛ ਵੀ ਲਿਖਿਆ ਹੋਵੇ ਕਿਸੇ ਵੀ ਗ੍ਰੰਥ ਦੇ ਵਿੱਚ ਕੁਛ ਵੀ ਲਿਖਿਆ ਹੋਵੇ ਜਿਹੜਾ ਤੁਹਾਨੂੰ ਲੱਗਦਾ ਨਾ ਕਿ ਉਹਨੂੰ ਤਰਕ ਦੀ ਕਸੌਟੀ ਦੇ ਉੱਤੇ ਲੌਜਿਕ ਤਰਕ ਦੀ ਕਸੌਟੀ ਤੇ ਉਹਨੂੰ ਆਖੋ ਜੇ ਤੁਹਾਨੂੰ ਠੀਕ ਲੱਗਦਾ ਫਿਰ ਉਹਨੂੰ ਤੁਸੀਂ ਮੰਨੋ ਸੋ ਸਰ ਮੈਂ ਤੇ ਇਹ ਕਹਿਣਾ ਹੈਗਾ ਹੈ ਕਿ ਹਰੇਕ ਗ੍ਰੰਥ ਬਹੁਤ ਵਧੀਆ ਸਾਰੇ ਰਿਸਪੈਕਟਡ ਨੇ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਉਹ ਤੁਸੀਂ ਫੋਲੋ ਕਰੋ ਨੰਬਰ 1 ਠੀਕ ਹੈ ਅੱਛਾ ਹੁਣ ਮੈਂ ਆਪਣੀ ਗੱਲ ਕਰ ਲੈ ਮੇਰੇ ਤੇ ਕੀ ਚੀਜ਼ ਮੈਂ ਕਰਦਾ ਮੈਂ ਹਰੇਕ ਦੀ ਗੱਲ ਅਸੀਂ ਸੁਣਦੇ ਹਾਂ ਫਿਰ ਮੈਂ ਸੋਚਦਾ ਕਿ ਹਜੇ 50,000 ਸਾਲ 100 ਸਾਲ 5,000 ਸਾਲ ਨੇ ਜੀ 50,000 ਸਾਲ ਮੈਨੂੰ ਆਪਣੇ ਤੇ ਲੱਗ ਜਾਣੇ ਨੇ ਕੰਮ ਕਰਨ ਨੂੰ ਕਿ ਜਿਹੜੀਆਂ ਬੇਸਿਕ ਜਿਹੀਆਂ ਚੀਜ਼ਾਂ ਉਹ ਠੀਕ ਕਰ ਲਵਾਂ 50,000 ਸਾਲ ਸੋ ਇਸ ਲਈ ਮੈਂ ਕਿਸੇ ਨੂੰ ਕੋਈ ਚੀਜ਼ ਸੁਜੈਸਟ ਕਰਨ ਦੇ ਲਾਇਕ ਨਹੀਂ ਹੈ ਕਿ ਜੀ ਤੁਸੀਂ ਆਹ ਕਰੋ ਉਹ ਕਰੋ ਨਹੀਂ ਹਜੇ ਆਪਣੇ ਤੇ ਸਭ ਤੋਂ ਇੰਪੋਰਟੈਂਟ ਚੀਜ਼ ਆਪਣੇ ਤੇ ਅਸੀਂ ਕੰਮ ਕਰੀਏ ਔਰ ਜਿਹੜੀਆਂ ਚੀਜ਼ਾਂ ਮੈਨੂੰ ਸਾਹਮਣੇ ਨਜ਼ਰ ਆਉਂਦੀਆਂ ਨੇ ਮੈਨੂੰ ਨਹੀਂ ਪਤਾ ਕਿ ਲਾਈਫ ਆਫਟਰ ਡੈਥ ਹੈ ਕਿ ਨਹੀਂ ਕਿ ਕੋਈ ਬੰਦਾ ਸਵਰਗ 'ਚ ਜਾਂਦਾ ਹੈ ਕਿ ਨਰਕ 'ਚ ਜਾਂਦਾ ਜਾਂ ਕਿੱਥੇ ਜਾਂਦਾ ਹੈ ਕਿ ਕੋਈ ਪੁਨਰ ਜਨਮ ਸੀਗਾ ਕਿ ਨਹੀਂ ਸੀਗਾ ਆਈ ਡੋਂਟ ਨੋ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੈਨੂੰ ਨਹੀਂ ਪਤਾ ਉਹ ਹੋਵੇ ਨਾ ਠੀਕ ਹੈ ਸਿਰਫ ਆਪਣੇ ਤੋਂ ਬੇਸਿਕ ਚੀਜ਼ਾਂ ਲਾਗੂ ਕਰ ਲੈਣਾ ਕਿ ਜਿਹੜੀਆਂ ਚੀਜ਼ਾਂ ਮੈਨੂੰ ਸਾਹਮਣੇ ਨਜ਼ਰ ਆਉਂਦੀਆਂ ਨੇ ਜੇ ਮੈਂ ਸਾਹਮਣੇ ਅਣਜਾਣੇ 'ਚ ਮੇਰੇ ਕੋਲੋਂ ਕਿਸੇ ਦਾ ਮਨ ਦੁਖਾ ਦਿੱਤਾ ਜਾਵੇ ਉਹ ਵੱਖਰੀ ਗੱਲ ਆ ਉਹਦੇ ਲਈ ਮੈਂ ਮਾਫ਼ੀ ਚਾਹਾਂਗਾ ਲੇਕਿਨ ਜਾਣ ਬੁੱਝ ਕੇ ਮੈਂ ਕਿਸੇ ਦਾ ਦਿਲ ਨਾ ਦੁਖਾਵਾਂ ਠੀਕ ਹੈ ਜੇ ਮੇਰੀ ਚੰਗੀ ਗੱਲ ਆ ਕਹਿਣ ਦੇ ਉੱਤੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਆਏ ਮੈਂ ਉਹ ਕਰਾਂ ਕਿਸੇ ਨੂੰ ਇਨਕਰੇਜ ਕਰਾਂ ਕਿਸੇ ਨੂੰ ਇੰਸਪਾਇਰ ਕਰਾਂ ਕਿਸੇ ਦਾ ਕੰਮ ਕੋਈ ਆਸਾਨ ਕਰ ਦਵਾਂ ਕੁਛ ਵੀ ਐਸਾ ਕੰਮ ਕਰਾਂ ਜੇ ਕਿਸੇ ਦਾ ਦਰਦ ਕੁਛ ਮੈਂ ਨਹੀਂ ਸੋਲਵ ਕਰ ਸਕਦਾ ਤਾਂ ਮੈਂ ਉਹਦਾ ਦਰਦ ਬੜੀ ਪੇਸ਼ੈਂਟਲੀ ਸੁਣ ਲਵਾਂ ਠੀਕ ਹੈ ਸੋ ਇਹ ਬੇਸਿਕ ਜਿਹੀਆਂ ਕੁਛ ਚੀਜ਼ਾਂ ਮੈਂ ਆਪਣੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਬਾਕੀ ਉਹ PhD ਲੈਵਲ ਦੇ ਸਵਾਲ ਨੇ ਮੈਂ ਹਜੇ ਗ੍ਰੇਡ 1 ਵਿੱਚ ਵੀ ਨਹੀਂ ਪਹੁੰਚਿਆ ਹਜੇ ਨਰਸਰੀ ਤੋਂ 1 ਚ ਪਹੁੰਚਣ ਦੀ ਕੋਸ਼ਿਸ਼ 'ਚ ਆ ਕਿ ਉਹ PhD ਲੈਵਲ ਦੇ ਸਵਾਲ ਨੇ ਕਿ ਜੀ ਮੋਕਸ਼ ਕਿੱਦਾਂ ਪ੍ਰਾਪਤ ਹੋਣਾ ਹੈ ਜਾਂ ਬੰਦਾ ਸਵਰਗ 'ਚ ਪਹੁੰਚਦਾ ਕਿ ਨਰਕ 'ਚ ਪਹੁੰਚਦਾ ਲਾਈਫ ਹੈਗੀ ਹੈ ਡੈਥ ਤੋਂ ਬਾਅਦ ਕਿ ਨਹੀਂ ਤੇ ਪਿਛਲੇ ਜਨਮ ਦੇ ਕਰਮ ਇਸ ਜਨਮ 'ਚ ਅਸਰ ਕਰਦੇ ਕਿ ਨਹੀਂ ਕਰਦੇ ਇਹ ਸਾਰੀਆਂ PhD ਲੈਵਲ ਦੀਆਂ ਗੱਲਾਂ ਮੈਂ ਤਾਂ ਸਿਰਫ ਜਦੋਂ ਇੱਕ ਬੱਚਾ ਹਜੇ KG ਤੋਂ ਗ੍ਰੇਡ 1 'ਚ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਉਹ ਕਹੇ ਜੀ ਮੈਂ ਅੱਜ ਹੀ ਸੋਲਵ ਕਰ ਦਾਂਗਾ PhD ਲੈਵਲ ਦੇ ਕੰਮ ਉਹ ਵੀ ਮੇਰੇ ਬਸ ਤੋਂ ਤਾਂ ਬਾਹਰ ਨੇ ਆਹ ਚੀਜ਼ਾਂ ਮੇਰੇ ਪੇਰੈਂਟਸ ਮੈਨੂੰ ਸਾਹਮਣੇ ਨਜ਼ਰ ਆ ਰਹੇ ਆ ਮੈਂ ਕਹਾਂ ਜੀ ਚੱਕਰ 'ਚ ਮੈਂ ਉਲਝਿਆ ਜੀ ਧਰਮ ਦੀ ਠੇਕੇਦਾਰੀ ਕੌਮ ਦੀ ਠੇਕੇਦਾਰੀ ਠੀਕ ਹੈ ਜੀ ਕੌਮ ਨੂੰ ਸ਼ਹੀਦ ਚਾਹੀਦੇ ਨੇ ਪੇਰੈਂਟਸ ਮੈਨੂੰ ਸਾਹਮਣੇ ਨਜ਼ਰ ਆ ਰਹੇ ਨੇ ਭਰਾ ਭੈਣ ਸਾਹਮਣੇ ਨਜ਼ਰ ਆ ਰਿਹਾ ਕਮਿਊਨਿਟੀ ਦੀ ਪ੍ਰੋਬਲਮ ਮੈਨੂੰ ਸਾਹਮਣੇ ਨਜ਼ਰ ਆ ਰਹੀ ਹੈ ਜਦ ਮੈਂ ਜਾ ਕੇ ਹੈਲਥ ਕੇਅਰ ਸਿਸਟਮ 'ਚ ਦੇਖਦਾ ਉੱਥੇ ਮੈਨੂੰ ਸਾਹਮਣੇ ਨਜ਼ਰ ਆ ਰਿਹਾ ਕਿ ਕਿੰਨੇ ਲੋਕਾਂ ਨੂੰ ਜ਼ਰੂਰਤ ਹੈ ਲਾਈਨਾਂ ਲੱਗੀਆਂ ਪਈਆਂ ਐਮਰਜੈਂਸੀ ਦੇ ਬਾਹਰ ਆਪਣੇ ਹੋਮਲੈਸ ਪੀਪਲ ਮੈਨੂੰ ਸਾਹਮਣੇ ਨਜ਼ਰ ਆ ਰਹੇ ਨੇ ਫੂਡ ਬੈਂਕ ਦੀਆਂ ਲਾਈਨਾਂ ਮੈਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ ਠੀਕ ਹੈ ਪੀਲ ਪੁਲਿਸ ਬੋਰਡ ਤੇ ਜਾ ਕੇ ਬੈਠੀ ਤਾਂ ਉੱਥੇ ਨਜ਼ਰ ਆ ਰਿਹਾ ਕ੍ਰਾਈਮ ਵੱਧ ਰਿਹਾ 50,000 ਕੰਮ ਬਾਹਰ ਕਰਨ ਵਾਲੇ 50,000 ਸਾਲ ਮੈਂ ਆਪਣੇ ਤੇ ਹਜੇ ਕੰਮ ਕਰਨਾ ਬਾਕੀ ਹੈ ਗੱਲਾਂ ਮੈਂ ਕਰਾਂ PhD ਲੈਵਲ ਦੀਆਂ ਤੇ ਉਹ ਡਿਸਕਸ਼ਨ ਲਈ ਠੀਕ ਹੈ लेकिन अपने लिए मेरे लिए मैं डिस्कशन कर सकता है उदेते, लेकिन मेरे अपने लिए हजे मैनू ए चीजा नजर आ रही ने। सब तो पहला मेरे लिए मेरे रब मेरे पेरेंट्स ने परिवार जेड़ा साडा भरा भैन मेरे को वर्कर आ सामने कम्यूनिटी जिन्ना मेरे को। हाँ मैं एक गल जरूर कह दवा कि कई बार जब मैं खबर कवर करता है तो बहुत सारे लोगों मैं जिस तरह पहले जिक्र किया वह अनजाने च मैं कहंगा, मैं जान बुझ के किसी हाँ दिल नहीं दिखावगा, वह अनजाने च मेरे को किसी की गल हो जाए हाँ मैं, लेकिन मैं इस कारण पिछे भी नहीं हट जाऊंगा। हालांकि मैं खुद इतने पहला भी मैं सैल्फ सेंसर हाल ही उज्जवल दोसांझ साहब ने इंटरव्यू किया, बड़े लोगों ने बड़ा पसंद किया, कल भी ये मैसेज आया। हालांकि उज्जवल दोसांझ साहब के फ्रेंड्स ने उन्होंने भी बड़ा ने मैसेज भेजे, बहुत वधिया बहुत शुक्रिया। मैं उत्थे भी गल कर रहा सैल्फ सेंसरशिप की, ठीक है नी, उत्थे दोसांझ साहब ने बड़ी वधिया गल कही, उन्होंने कहा मतलब कि सैल्फ सेंसरशिप किस गल की, किस गल की सैल्फ सेंसरशिप। लेकिन मैं उनकी कन्फेस कर चुका है इस साल की शुरुआत कि असी सैल्फ सेंसरशिप असी भी करते हैं, हालांकि मैं बहुत खुल के गल करना है, बहुत सारे लोगों को पसंद नहीं आती क्योंकि कोई देखो आज तो यह आलम हो गया। मैं कहना बहुत अदब सत्कार में गल कर रहा साडी पंजाबी कम्यूनिटी का यह आलम हो गया कि असी अपने जत्थेदार साहब नू भी RSS का एजेंट कहने तू पिछे हटते हैं। भी कल तक तो साडे जत्थेदार साहब सीगे ज्ञानी हरप्रीत सिंह जी, अज असी कोई गल जे ज्ञानी हरप्रीत सिंह जी जत्थेदार साहब मतलब देखो हाई रिस्पैक्ट ने साडे लई, असी रिस्पैक्टफुली डिसएग्री कर सकते हैं कि ज्ञानी हरप्रीत सिंह जी की गल ना मैं डिसएग्री करदा, लेकिन अज तो यह हो गया आलम कि जदों असी लड़ाई करनी ऑन दी एयर मीडिया च बैठ के असी उन्होंने भी कह दें भी यह भी RSS का एजेंट है जी, ये बीजेपी का एजेंट है, RSS का एजेंट है, साडे जत्थेदार साहब दे वो बेचारे रोण वाले कर दते असी अपने जत्थेदार साहब, ठीक है, असी जत्थेदार साहब नू भी नहीं बख्शदे, और उत्थे भी असी एक रिस्पैक्टफुल डायलॉग नहीं कर सकते, इत्थे तक असी मामले नू पहुंचा दिता है। सो गल यह कि अज हर कोई चाहता है कि जे मेरे मुताबिक जत्थेदार साहब ने कहता फिर तो साडे अकाल तख्त से जत्थेदार अकाल तख्त सुप्रीम है जी, फिर तो असी इदां भी असी हर चीज नू अपने मुताबिक इंटरप्रेट किया, असी धर्म नू भी अपने मुताबिक इंटरप्रेट किया, असी हर चीज नू अपने मुताबिक इंटरप्रेट करते हैं। जे सानू लगता है कि अकाल तख्त के जत्थेदार साहब साडे मुताबिक गल कर रहे हैं फिर तुसीं कहने जी अकाल तख्त की पावर सुप्रीम है, उस तो उपर कोई चीज नहीं, अकाल तख्त साहब सब ठीक है। जे सानू लगता है जी वह साडे मुताबिक ठीक नहीं है फिर असी उन्हूं भी RSS का एजेंट कह दें भी अकाल तख्त का जत्थेदार भी RSS का एजेंट है, ये उत्थे जी विआह शादी के करन की गए सी ये वो है, साडे तो यह सिस्टम है। सो उस हालात का तो मैं कुछ नहीं कर सकता, उस उन्हां हालातों का हालात मेरे कंट्रोल तो बाहर ने। मेरी कोशिश यही होगी कि यस कोई चंगा काम सवेर तो शाम तक उठे है, पहली चीज एक चीज सब तो वड्डा सिन, हुण सिन असी गिणदे आ सिन की है, सब तो वड्डा सिन तो टाइम वेस्ट में गिणदा, टाइम वेस्ट करना ही सिन, सौना टाइम वेस्ट नहीं है क्योंकि शरीर नूं आराम चाहिए, दिमाग नूं आराम चाहिए, सौना टाइम वेस्ट नहीं है, फ्रेंड्स नाल जाके लेजर टाइम बिताना, आराम नाल बैठ के गपशप लाउणी फ्रेंड्स दे नाल, फैमिली मैंबर्स दे नाल, फैमिली दे नाल टाइम स्पेंड करना सिन नहीं। हाँ टाइम वेस्ट मैं किहनूं कहना कि बिना मतलब कोई ऑब्जेक्टिव नहीं है। मैं तो सर मैं शुभी ने फोन किया उस दिन, मैं की कर रहे संडे शाम नूं असीं इत्थे डिनर ते चले जी फैमिली, मैं जे आना ज्वाइन करना कर लो, कहिंदे नहीं सर संडे शाम नूं आई एम ऑर्गेनाइजिंग माय वीक, बहुत वधिया लगा। यही मैं इन्हों सब कहना बच्चों यही सिखाना कि वीक पहला संडे शाम नू ले लो, सैटरडे ले लो, फ्राइडे ले लो, पर वीक पहला ऑर्गेनाइज कर लो। मैं अपना दिन पूरा स्केड्यूल किया हूं भी ए टाइम रेडियो करना, आ टाइम मीटिंग करनी, आ टाइम बैडमिंटन खेलना, आ टाइम खाना खाना, सब तो बड़ा सिन तो आह परमात्मा ने जिहड़ा सानू, और मैं हर बच्चे नू यही कहना कि 15 तो लैके 35 साल हाई एनर्जी है तुहाडी, बॉडी ठीक है, मैंटली ठीक हो, फिजिकली फिट हो, 15 तो लैके 35 साल जिन्ने स्किल सैट एक्वायर कर सकते हो, बड़ा घट चांस है कि 35 साल तो बाद बंदा पढ़ाई करे, करते ने लोग, ठीक है, लोग कहते सिन आ सिन और सिन वो पता नहीं केड़े पाप है केड़े पुन है, किसी के चेहरे से खुशी लैके आनी, किसी नूं इनकरेज करना, इंस्पायर करना, इस तो बड़ा पुन कोई नहीं है, सब तो वड्डा गिफ्ट है किसी नूं इंस्पायर करना, इस तो वड्डा पुन कोई नहीं है, यही पुन है। तो पाप मेरे मुताबिक जब तुसीं किसी ते किसी कोई बाहर कोई 18 मिलियन लिविंग स्पीशीज ने इत्थे 18 मिलियन साडा मर गया दिमाग की ठीक वधिया चलन लग पिया, असीं अपने आप नूं राजा साहिब नूं समझण लग पए हां, घोड़े दे चाबुक मारना मैं तो नहीं मार सकता, जिंदगी च नहीं कदे मारांगा, कदे नहीं मारांगा, घोड़े उहदे बॉडी ते भी दर्द हुंदा, उहदी बॉडी ते भी दर्द हुंदा, घर दे विच साडे पैट्स हुंदे ने, किन्ने असीं प्यार करदे हां बिल्लियां नूं डॉग्स नूं, उह समझदे साडी इमोशन, सिर्फ उह इह आ वी असीं उहनां दी लैंग्वेज नहीं समझदे, ठीक है नी, उह इदां नहीं बेजुबान तो उह साडी लैंग्वेज नहीं विचारे समझ पाउंदे, अदरवाइज घर दे विच वी उह जिहड़े साडे हुंदे आ उह सेम चीज है, सेंट्रल नर्वस सिस्टम साडे लगा है, सेंट्रल नर्वस सिस्टम उहनां दे लगा होया, असीं उहनां दी जदों चुंडी वड़दे अगले नूं दर्द हुंदा, इह कम नहीं मैं करदा, बस मेरे लिए तो यही पुन्न है, यही पुन्न है, ਕਿ ਕਦੇ ਕਿਸੇ ਦਾ ਮਨ ਨਾ ਦੁਖਾਇਆ ਜਾਵੇ। ਜਾਣ ਗਲਤੀ ਸਭ ਤੋਂ ਹੁੰਦੀ ਹੈ, ਮੈਂ ਵੀ ਇਨਸਾਨ ਹੈ, ਠੀਕ ਹੈ, ਕੋਈ ਸਾਹਮਣੇ ਕੋਈ ਆ ਜਾਵੇ, ਕੋਈ ਗਧਾ ਹੈ ਘੋੜਾ ਹੈ, ਕਿਉਂ ਬਈ ਅਗਲੇ ਤੇ ਸੱਟ ਲੱਗਦੀ ਹੈ, ਅਸੀਂ ਥਰਡ ਇਨਸਾਨ ਨੇ, ਅਸੀਂ ਹਰ ਚੀਜ਼ ਤੇ ਆਪਣੇ ਚੱਕਰ ਚ ਲਾ ਕੇ ਬੈਠੇ ਹਾਂ। ਔਰ ਮਾਫ ਕਰਨਾ, ਗੱਲ ਲੰਬੀ ਹੋ ਰਹੀ ਹੈ, ਲੇਕਿਨ ਜਿਹੜਾ ਅਸਲ ਮੁੱਦੇ ਆ ਉਹਦੇ ਤੋਂ ਅਸੀਂ ਪਿੱਛੇ ਹਟ ਰਹੇ ਹਾਂ। ਧਰਮ ਠੀਕ ਹੈ, ਬਹੁਤ ਚੰਗੇ ਚੀਜ਼ਾਂ ਸਿਖਾ ਰਿਹਾ, ਉਹ ਤੋਂ ਸਿੱਖੋ, ਲਵ ਕਾਇੰਡਨੈਸ ਕੰਪੈਸ਼ਨ ਹੈ, ਸਿਰਫ ਨਾਮ ਲੈਣ ਲਈ ਚੀਜ਼ਾਂ ਨਹੀਂ ਹੈ, ਉਹਦੇ ਤੋਂ ਬੜਾ ਕੁਛ ਕਰੋ, ਫਿਰ ਅੱਗੇ ਵਧੋ। ਅਗਲੇ 5 ਸਾਲਾਂ ਚ 10 ਸਾਲਾਂ ਚ ਕੀ ਚੈਲੇਂਜ ਨੇ? ਆਰਟੀਫਿਸ਼ਲ ਇੰਟੈਲੀਜੈਂਸ ਬਹੁਤ ਬੜਾ ਚੈਲੇਂਜ ਆ ਰਿਹਾ, ਵੀ ਡੋਂਟ ਨੋ, ਦੇਅਰ ਇਜ਼ ਲੋਟ ਆਫ ਅਨਸਰਟਨਟੀ। ਅੱਜ ਇੱਕ ਬੰਦਾ ਕਹਿੰਦਾ, ਮੈਂ ਇੱਕ ਆਰਟੀਕਲ ਪੜ੍ਹਦਾ ਆਰਟੀਫਿਸ਼ਲ ਇੰਟੈਲੀਜੈਂਸ ਤੇ, ਉਹ ਕਹਿੰਦੇ ਜੀ ਕਿ ਬਹੁਤ ਸਾਰੇ ਲੋਕ, ਬੜੀ ਇੰਟਰਸਟਿੰਗ ਚੀਜ਼ ਸੀ ਵੈਸੇ, ਸਹੀ ਆ ਗੱਲ ਤਾਂ ਅਲੱਗ ਚੀਜ਼ ਆ, ਉਹ ਕਹਿੰਦੇ ਬਹੁਤ ਸਾਰੇ ਲੋਕ ਦਿਨ ਦੇ ਵਿੱਚ ਉਹ ਕੰਮ ਕਰਦੇ ਨੇ ਜਿਹੜੇ ਕਿ ਉਹਨਾਂ ਦਾ ਕੰਮ ਕਰਨ ਦਾ ਮਨ ਨਹੀਂ ਕਰਦਾ, ਪਰ ਕਰਦੇ ਨੇ। ਕਿਉਂ ਕਰਦੇ ਨੇ? ਕਿਉਂ ਇਸ ਲਈ ਕਰਦੇ ਨੇ ਕਿਉਂਕਿ ਰੋਜ਼ੀ ਰੋਟੀ ਕਮਾਉਣ ਦਾ ਹੋਰ ਕੋਈ ਸਾਧਨ ਨਹੀਂ ਹੈ, ਠੀਕ ਹੈ। ਉਹ ਕਹਿੰਦੇ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਖਤਮ ਹੋ ਜਾਣਾ, ਕਿ ਅਗਲੇ 5-7 ਸਾਲਾਂ ਚ ਸਾਨੂੰ ਉਹ ਕੰਮ ਕਰਨ ਦੀ ਜ਼ਰੂਰਤ ਨਹੀਂ ਪਏਗੀ ਕਿ ਜਿਹੜੇ ਕੰਮ ਕਰਨ ਦਾ ਸਾਡਾ ਮਨ ਨਹੀਂ ਹੋਏਗਾ, ਉਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਜ਼ਰੀਏ ਰੋਬੋਟਸ ਕਰਨ, ਠੀਕ ਹੈ। ਕਿਉਂਕਿ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਇਜ਼ ਨੋਟ ਓਨਲੀ ਥਰੂ ਹਾਰਡਵੇਅਰ, ਸੋਰੀ, ਨੋਟ ਓਨਲੀ ਥਰੂ ਸੋਫਟਵੇਅਰ, ਹਾਰਡਵੇਅਰ ਵੀ ਆਣਾ, ਰੋਬੋਟ ਵੀ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਤਿਆਰ ਕਰ ਲੈਣੇ ਨਾ, ਠੀਕ ਹੈ, ਔਰ ਸੋਫਟਵੇਅਰ ਦੇ ਜ਼ਰੀਏ ਵੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਹੋਣਾ। ਅਗਲੇ 5-10 ਸਾਲਾਂ ਚ ਯੂ ਆਸਕ ਮੀ ਔਨ ਦਾ ਹੋਰਾਈਜ਼ਨ ਵਟ ਇਜ਼ ਦਾ ਬਿਗੇਸਟ ਚੈਲੇਂਜ, ਕਲਾਈਮੇਟ ਚੇਂਜ ਆਫ ਕੋਰਸ ਇਜ਼ ਅ ਬਿਗ ਚੈਲੇਂਜ, ਬਹੁਤ ਬੜਾ ਚੈਲੇਂਜ ਹੈ ਸਾਡੇ ਵਾਸਤੇ, ਠੀਕ ਹੈ। ਦੇਰ ਆਰ ਸੋ ਮੈਨੀ ਅਦਰ ਚੈਲੇਂਜਸ, ਕਰਪਸ਼ਨ ਹੈ, ਇਨਫਰਾਸਟ੍ਰਕਚਰ ਕਿੱਦਾਂ ਬਿਲਡ ਕਰਨਾ ਹੈ, ਮੇਰੇ ਲਈ ਇੱਕ ਬਹੁਤ ਬੜੀ ਗੱਲ ਹੈਗੀ ਹੈ ਕਿ ਜਿਹੜਾ ਹੰਗਰ ਹੈ, ਕਿਉਂਕਿ ਜਿਹੜੇ ਦਿਨ ਸਾਨੂੰ ਰੋਟੀ ਚਾਹੀਦੀ ਉਹਨਾਂ ਚ ਚਾਹੀਦੀ ਹੈ। ਕਲਾਈਮੇਟ ਚੇਂਜ, ਉਹ ਕਹਿੰਦੇ ਜੀ ਕੱਲ ਇੱਕ ਦਿਨ ਪਿਆ 24 ਘੰਟੇ ਬਾਅਦ ਜੀ ਕਰ ਲਿਓ ਕਲਾਈਮੇਟ ਚੇਂਜ। ਆਰਟੀਫਿਸ਼ਲ ਇੰਟੈਲੀਜੈਂਸ ਬੰਦਾ ਕਹਿੰਦਾ ਜੀ ਆਰਟੀਫਿਸ਼ਲ ਇੰਟੈਲੀਜੈਂਸ ਕੱਲ ਕਰ ਲੈਣਾ, ਜਿਹੜੇ ਬੰਦੇ ਕੋਲ ਅੱਜ ਖਾਣਾ ਨਹੀਂ ਹੈ 24 ਘੰਟੇ ਤੋਂ, ਜਿਹਨੂੰ ਖਾਣਾ ਨਹੀਂ ਮਿਲਿਆ, ਜਿਹੜਾ ਭੁੱਖ ਨਾ, ਬੱਚਾ, ਕੋਈ ਬਜ਼ੁਰਗ, ਕੋਈ ਮਹਿਲਾ, ਸਾਡੀ ਭੈਣ ਜੀ, ਕੋਈ ਕੋਈ ਸਾਡਾ ਕੋਈ ਇਨਸਾਨ, ਕੋਈ ਵੀ ਬੰਦਾ ਵੀ, ਕੋਈ ਜਿਹਨੂੰ ਖਾਣਾ ਅੱਜ ਨਹੀਂ ਮਿਲ ਰਿਹਾ, ਦੈਟ ਇਜ਼ ਵਾਈ ਇਟਸ ਵੈਰੀ ਡੀਅਰ ਟੂ ਮਾਈ ਹਾਰਟ। ਵੀ ਮੇਰੇ ਲਈ ਇਫ ਯੂ ਆਸਕ ਮੀ, ਅਫਕੋਰਸ ਮੈਂ ਕਾਫੀ ਸਾਰੀਆਂ ਹੋਰ ਚੀਜ਼ਾਂ, ਕਿਉਂਕਿ ਹੈਲਥ ਕੇਅਰ ਦੇ ਵਿੱਚ ਜਾਂ ਇਹਦੇ ਵਿੱਚ ਮੈਂ ਜਾਣਾ, ਜਿੰਨਾ ਕੁ ਮੇਰੇ ਕੋਲੋਂ ਟਾਈਮ ਦੀ ਵੀ ਤਾਂ ਲਗਾਉਣਾ ਪੈਂਦਾ ਨਾ, ਟਾਈਮ ਵੀ ਲਗਾਉਣਾ ਹੈ, ਸਾਰਾ ਕੁਛ ਕਰਨਾ, ਤੁਸੀਂ ਇਕੱਲੇ ਉਹ ਵੀ ਠੀਕ ਨਹੀਂ ਹੈ ਕਿ ਤੁਸੀਂ 2000 ਦਾ ਚੈੱਕ ਕਰ ਦਿੱਤਾ ਤੇ ਤੁਹਾਡੇ ਅੰਦਰ ਕੋਈ ਫੀਲਿੰਗ ਨਹੀਂ ਹੈ। ਜਦ ਆਪ ਜਾਂਦੇ, ਹੁਣ ਮੈਂ ਸਾਰੇ ਹਸਪਿਟਲਸ ਦੇ, ਜਿੰਨੇ ਆਪਣਾ ਟੋਰੋਂਟੋ ਜਿਹੜਾ ਹਸਪਿਟਲ ਹੈ, ਟੋਰੋਂਟੋ ਹਸਪਿਟਲ ਹੈ, ਫਿਰ ਆਪਣਾ ਮਿਸਾਗਾ ਚ ਹੈ, ਆਪਣਾ ਬ੍ਰੈਂਪਟਨ ਦਾ ਮੈਂ ਪੂਰਾ ਟੂਰ ਕੀਤਾ ਟੋਰੋਂਟੋ ਵਾਲੇ, ਜਦ ਤੁਸੀਂ ਅੰਦਰ ਜਾਂਦੇ ਹੋ, ਜਾ ਕੇ ਹਸਪਿਟਲ ਚ ਦੇਖਦੇ ਹੋ, ਉਹ ਕਿਉਂਕਿ ਇਹਨਾਂ ਦੇ ਬੋਰਡ ਚ ਮੈਂ ਦੇਖਦਾ ਵੀ ਕੀ ਕੁਛ ਹੋ ਰਿਹਾ, ਫਿਰ ਜਦ ਤੁਸੀਂ ਅਪੀਲ ਪੁਲਿਸ ਦੇ ਉੱਥੇ ਜਾ ਕੇ ਦੇਖਦੇ ਹੋ, ਸਟੱਡੀ ਕਰਦੇ ਹੋ ਵੀ ਕ੍ਰਾਈਮ ਕਿੱਦਾਂ, ਕਿਸ ਕਿਸ ਤਰ੍ਹਾਂ ਦਾ। ਇੱਕ ਸਾਡੇ ਅਪੀਲ ਪੁਲਿਸ ਆਫਿਸਰ ਨੇ ਇੱਕ ਵਾਰੀ ਕਿਹਾ ਸੀਗਾ ਕਿ ਜਿਹੜੀਆਂ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ, ਉਹ ਕਹਿੰਦੇ ਏਦਾਂ ਨਹੀਂ ਹੈ ਕਿ ਕੋਈ ਇੱਕ ਭਾਈਚਾਰੇ ਦੀ ਅਸੀਂ ਸੋਚਦੇ, ਸਾਡੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਲੜਕੀਆਂ ਵੀ ਹਿਊਮਨ ਟ੍ਰੈਫਿਕਿੰਗ ਦਾ ਸ਼ਿਕਾਰ ਹੁੰਦੀਆਂ, ਸਾਰੇ ਹੁੰਦੇ। ਸੋ ਹਾਊ ਡੂ ਯੂ, ਉਹ ਬੜਾ ਇੱਕ, ਮੈਂ ਉਹ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ, ਇੱਕ ਪੂਰਾ ਪ੍ਰੋਗਰਾਮ ਮੈਂ ਸਟੱਡੀ ਕੀਤਾ, ਉਹਨਾਂ ਨੇ ਪੂਰਾ ਸਾਨੂੰ ਲੈਕਚਰ ਦਿੱਤਾ, ਸਾਰੀ ਡਿਟੇਲ ਦੱਸੀ ਉੱਥੇ ਅਪੀਲ ਪੁਲਿਸ ਆਫਿਸਰ ਨੇ, ਮੈਡਮ ਨੇ, ਕਿ ਬਈ ਇਹ ਲੜਕੀਆਂ ਨੂੰ ਕਿੱਦਾਂ ਲਿਓਰ ਕੀਤਾ ਜਾਂਦਾ, ਫਿਰ ਲਿਜਾ ਜਾਂਦਾ, ਮਤਲਬ ਦੇਰ ਆਰ ਸੋ ਮੈਨੀ ਥਿੰਗਸ ਦੈਟ ਵੀ ਕੈਨ ਡੂ। ਆ ਲਾਈਨਾਂ ਚ ਲੱਗੇ ਹੋਏ ਨੇ ਹੋਮਲੈਸ ਲੋਕ, ਹੁਣ ਮੈਂ ਗੱਲਾਂ ਕਰਾਂ PhD ਲੈਵਲ ਦੀਆਂ, ਕੌਮ ਨੂੰ ਸ਼ਹੀਦੀ ਦੇ ਦੋ, ਕੌਮ ਨੂੰ ਇਹ ਚਾਹੀਦਾ, ਅੱਛਾ ਜੀ ਜਨਮ ਤੋਂ ਬਾਅਦ ਪੁਨਰ ਜਨਮ ਹੋ ਗਿਆ ਜੀ, ਫਿਰ ਹੁਣ ਇਸ ਤੋਂ ਬਾਅਦ ਕਿਤੇ ਬੰਦੇ ਨੇ ਸਵਰਗ ਚ ਜਾਣਾ ਜਾਂ ਕੋਈ ਉੱਥੇ ਜੰਨਤ ਬੈਠੀ ਇੰਤਜ਼ਾਰ ਕਰ ਰਹੀ ਹੈ, ਪਤਾ ਨਹੀਂ ਇਹ ਸਾਰੇ ਕਨਸੈਪਟ ਠੀਕ ਹੈ ਗਲਤ ਹੈ, ਮੈਂ ਇਸ ਵਿਵਾਦ ਚ ਨਹੀਂ ਜਾਣਾ ਚਾਹੁੰਦਾ। ਮੈਨੂੰ ਤਾਂ ਆਹ ਸਾਹਮਣੇ ਨਜ਼ਰ ਆ ਰਿਹਾ ਵੀ ਇੱਥੇ ਹੀ ਸਾਹਮਣੇ ਲੋਕ ਲਾਈਨਾਂ ਚ ਲੱਗੇ ਨੇ, ਮੈਂ ਕੀ, ਮੈਂ ਜਾਂ ਕੋਈ ਹੋਰ ਸਾਰਾ ਕੁਛ ਕਰ ਸਕਦਾ? ਬੜੇ ਬੜੇ ਸੰਤ ਮਹਾਂਪੁਰਖ ਆਏ ਔਰ ਚਲੇ ਗਏ, ਸੋਲੂਸ਼ਨ ਤੇ 100% ਨਹੀਂ ਹੋ ਸਕਿਆ। ਸੋ ਸਾਡਾ ਆਪਣਾ ਰੂਲ ਕੀ ਹੈ? ਮੇਰੇ ਲਈ ਤਾਂ ਇਹੀ ਧਰਮ ਹੈ, ਇਹੀ ਧਰਮ ਹੈ, ਇਹੀ ਸਪਿਰਚੁਅਲਿਟੀ ਹੈ। ਔਰ ਫਿਰ ਮੈਂ ਦੱਸਿਆ ਹੀ ਹੈ ਵੀ ਆਪਣਾ ਵੀ ਹਜੇ 50,000 ਸਾਲ ਚਾਹੀਦੇ ਨੇ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਠੀਕ ਕਰਨ ਲਈ, ਛੋਟੀਆਂ ਛੋਟੀਆਂ ਚੀਜ਼ਾਂ ਠੀਕ ਕਰਨ ਲਈ। ਮੈਂ ਕੱਲ ਮੇਰੇ ਅਸੀਂ ਫੈਮਿਲੀ ਦੇ ਵਿੱਚ ਟਾਈਮ ਬਿਤਾ ਰਹੇ ਸੀਗੇ, ਸੋ ਵੀ ਹੈਡ ਅ ਸੈਸ਼ਨ, ਸੋ ਵੀ ਡਿਸਕਸਡ ਕਿ ਅਗਲੇ 12 ਮਹੀਨਿਆਂ ਚ ਕੀ ਕੋਈ ਚੀਜ਼ਾਂ ਅਸੀਂ ਇੰਪਰੂਵ ਕਰਨੀਆਂ ਨੇ। ਵੀ ਆਲ ਹੈਵ ਚੈਲੰਜਸ। ਸੋ ਮੈਂ ਆਪਣੇ ਨੈਫਿਊ ਨੂੰ ਪਹਿਲਾਂ ਕਿਹਾ, ਮੈਂ ਕਿਹਾ ਭਾਈ ਸਾਹਿਬ 15 ਸਾਲ ਤੁਹਾਡੀ ਉਮਰ ਹੋ ਗਈ ਹੈ, ਤੇ ਮੈਂ ਕਿਹਾ ਯੂ ਆਰ ਟੂ ਲੇਟ। ਉਹ ਕਹਿੰਦਾ ਜੀ ਤੁਸੀਂ 30 ਵਾਰ ਮੈਨੂੰ ਕਹਿ ਦਿੱਤਾ, ਮੇਰਾ ਨੈਫਿਊ ਕਹਿੰਦਾ ਵੀ ਯੂ ਆਰ ਟੂ ਲੇਟ। ਮੈਂ ਕਿਹਾ ਹੋਰ ਕੀ, 15 ਸਾਲ ਹੋ ਗਏ ਆ, MBA ਕਰਨੀ ਹੈ, ਕੀ ਕਰਨਾ ਹੈ, ਟਾਰਗੇਟ ਕੀ ਸੈੱਟ ਹੋਇਆ ਅਗਲੇ 12 ਮਹੀਨੇ ਚ, ਮੈਨੂੰ ਉਹ ਚਾਹੀਦਾ ਉਸ ਦਿਸ਼ਾ ਚ ਕਿੱਦਾਂ ਕੰਮ ਹੋ ਰਹੀ ਹੈ। ਸਾਰੇ ਵਰਲਡ ਦੇ ਵਿੱਚ ਬੈਸਟ MBA ਇੰਸਟੀਟਿਊਟ ਬਾਈ ਤੈਨੂੰ ਜ਼ਬਾਨੀ ਰਟੇ ਹੋਣੇ ਚਾਹੀਦੇ ਆ, ਔਰ ਤੁਸੀਂ ਮੈਨੂੰ ਦੱਸਣਾ ਹੈ, ਤੁਸੀਂ ਮੈਨੂੰ ਦੱਸਣਾ ਹੈ ਕਿ ਬਟ ਹਾਊ ਆਰ ਯੂ ਪਲੈਨਿੰਗ ਟੂ ਡੂ ਐਨ MBA, ਠੀਕ ਹੈ, ਗ੍ਰੈਜੂਏਸ਼ਨ ਪਲੱਸ MBA ਬੈਸਟ ਇੰਸਟੀਟਿਊਟ ਤੋਂ ਕਰੋ, ਜਿੱਥੋਂ ਮਰਜ਼ੀ ਕਰੋ, ਗਲੋਬਲ ਲੈਵਲ ਤੇ ਲੁੱਕ ਫਾਰ ਬਿਗ ਇੰਸਟੀਟਿਊਟ MBA ਦੇ ਆਪਣੇ ਇੰਗਲੈਂਡ ਦੇ ਵਿੱਚ, US ਦੇ ਵਿੱਚ। ਉਹਨਾਂ ਨੂੰ ਉਹਨੇ ਮੇਰਾ ਟਾਰਗੇਟ ਸੈੱਟ ਕੀਤਾ ਉਹਨਾਂ ਨੇ ਬੱਚਿਆਂ ਨੇ, ਭਾਈ ਸਾਹਿਬ ਤੁਹਾਡਾ ਔਰ ਜਿਹੜਾ ਟਾਈਮ ਤੁਸੀਂ ਪਿਆਰ ਮੁਹੱਬਤ ਨਾਲ ਇਕੱਠੇ ਬਿਤਾ ਰਹੇ ਹੋ ਦੂਸਰਿਆਂ ਜੋ ਪਿਆਰ ਹੈ, ਹਰੇਕ ਦੇ ਆਪਣੇ ਚੈਲੰਜਸ ਨੇ, ਸੋ ਜੇ ਉਹਦੇ ਵਿੱਚ ਅਸੀਂ ਮੈਂ ਤੇ ਅੱਜ ਕੱਲ ਸਭ ਤੋਂ ਵੱਡੀ ਗੱਲ ਮੈਂ ਗੁੱਡ ਡਾਇਨਿੰਗ ਰੈਸਟੋਰੈਂਟ ਹੈ ਇੱਥੇ ਮੈਂ ਅਕਸਰ ਬ੍ਰੇਕਫਾਸਟ ਕਰਨ ਚੱਲ ਜਾਂਦਾ, ਇਟਸ ਐਟ ਜਿਹੜੀ ਜਗ੍ਹਾ ਆ ਜਿੱਥੇ ਉਹ ਆਪਣਾ ਸਰਵਿਸ ਓਨਟੈਰੀਓ ਦਾ ਹੈ ਨਾ, ਜਿੱਥੇ ਆਪਣਾ ਮਨਿੰਦਰ ਸਿੱਧੂ ਸਾਹਿਬ ਦਾ ਵੀ ਐਮ ਪੀ ਸਾਹਿਬ ਨੇ ਸਾਡੇ ਮਨਿੰਦਰ ਸਿੱਧੂ ਸਾਹਿਬ ਦਾ ਆਫਿਸ ਹੈ ਉਸੇ ਪਲਾਜ਼ਾ ਦੇ ਵਿੱਚ ਜਿੱਥੇ ਉਹ ਸਰਵਿਸ ਓਨਟੈਰੀਓ ਹੈ ਬ੍ਰੈਂਪਟਨ ਚ, ਉਹਦੇ ਸਾਹਮਣੇ ਉਹਦੇ ਨਾਲ ਹੀ ਲੱਗਦਾ ਪਲਾਜ਼ਾ, ਉੱਥੇ ਸਟਾਰਬਕਸ ਹੈ, ਉੱਥੇ ਨਾਲ ਗੁੱਡ ਡਾਇਨਿੰਗ ਹੈ, ਉੱਥੇ ਫਰੈਸ਼ ਔਰੇਂਜ ਜੂਸ ਵੀ ਮਿਲ ਜਾਂਦਾ, ਉੱਥੇ ਕਈ ਵਾਰ ਮੈਂ ਬ੍ਰੇਕਫਾਸਟ ਕਰਨ ਚਲੇ ਜਾਂਦਾ, ਤੇ ਉਹ ਮੈਨੂੰ ਉਦਾਂ ਹੀ ਉਹਨੇ ਪੁੱਛ ਲਿਆ ਬੰਦੇ ਨੇ, ਉਹ ਬੰਦਾ ਆਈ ਥਿੰਕ ਅਫਗਾਨੀ ਹੈ ਜਾਂ ਇਰਾਨੀ ਹੈ, ਹਿੰਦੀ ਹੁੰਦੀ ਬੋਲ ਲੈਂਦਾ, ਤੇ ਉਹ ਮੈਨੂੰ ਇੰਗਲਿਸ਼ ਹੀ ਪੁੱਛ ਰਿਹਾ, ਕਹਿੰਦਾ ਵੀ ਬਿਜ਼ਨਸ ਕਿੱਦਾਂ ਚੱਲਦਾ, ਉਹ ਜਿੱਦਾਂ ਸਾਡੀ ਆਦਤ ਹੈ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦੀ ਗੱਲਾਂ ਚ, ਮੈਂ ਕਿਹਾ ਜੀ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ, ਉਹ ਕਹਿੰਦਾ ਰੀਲੀ, ਮੈਂ ਕਿਹਾ ਕੀ ਗੱਲ ਹੋਈ, ਵਟ ਹੈਪਨ, ਉਹ ਕਹਿੰਦਾ ਯੂ ਆਰ ਦਾ ਫਸਟ ਪਰਸਨ ਜਿਹਨੇ ਮੈਨੂੰ ਇਹ ਗੱਲ ਕਹੀ ਹੈ, ਸੋ ਕਹਿੰਦਾ ਇੱਥੇ ਤਾਂ ਸਾਰੇ ਕਹਿੰਦੇ ਬਿਜ਼ਨਸ ਤੇ ਬਹੁਤ ਇੰਨੇ ਮਹੀਨਿਆਂ ਦੇ ਹਰ ਕੋਈ ਕਹਿ ਰਿਹਾ ਲਾਸਟ ਮੈਨੀ ਮੰਥਸ ਐਵਰੀਵਨ ਇਜ਼ ਸੇਇੰਗ ਸਾਡਾ ਆਪਣਾ ਬੜਾ ਬਿਜ਼ਨਸ ਖਰਾਬ ਚੱਲ ਰਿਹਾ, ਰੈਸਟੋਰੈਂਟ ਆਉਂਦਾ ਹੀ ਕੋਈ ਨਹੀਂ ਹੈ ਹੁਣ, ਤੇ ਯੂ ਆਰ ਦਾ ਫਸਟ ਪਰਸਨ ਜਿਹਨੇ ਕਿਹਾ, ਮੈਂ ਕਿਹਾ ਫਿਰ ਮੈਨੂੰ ਇਹ ਗੱਲ ਕਹੀ, ਮੈਂ ਕਿਹਾ ਦੇਖੋ ਤੁਹਾਨੂੰ ਕੀ ਲੱਗਦਾ ਮੈਂ ਪੈਸੇ ਬਹੁਤ ਬਣਾ ਰਿਹਾ, ਮੈਂ ਵੀ ਲੂਜ਼ ਕਰ ਰਿਹਾ, ਮੈਂ ਕਿਹਾ ਜੇ ਸਾਰੇ ਤੁਸੀਂ ਆਪ ਹੀ ਦੱਸਿਆ ਹੋਣੇ ਵੀ ਤੁਹਾਡਾ ਰੈਸਟੋਰੈਂਟ ਦਾ ਬਿਜ਼ਨਸ ਖਰਾਬ ਹੈ, ਤੁਹਾਡੇ ਜਿੰਨੇ ਵੀ ਤੁਸੀਂ ਬੰਦਿਆਂ ਨੂੰ ਪੁੱਛਦੇ ਹੋ ਸਾਰੇ ਕਹਿੰਦੇ ਆ ਕਿ ਜੀ ਬਿਜ਼ਨਸ ਠੀਕ ਨਹੀਂ ਚੱਲ ਰਿਹਾ, ਤੁਸੀਂ ਮੈਨੂੰ ਕਿਹਾ ਯੂ ਆਰ ਦਾ ਫਸਟ ਪਰਸਨ, ਮੈਂ ਕਿਹਾ ਮੈਂ ਤੁਹਾਨੂੰ ਕਦੇ ਦੱਸਿਆ ਨੀ, ਆਈ ਮੀਨ ਮੀਡੀਆ ਬਿਜ਼ਨਸ, ਸਾਡੀ ਐਡ ਤਾਂ ਸਭ ਤੋਂ ਪਹਿਲਾਂ ਬੰਦ ਹੁੰਦੀ ਹੈ, ਮੈਂ ਕਿਹਾ ਰੀਅਲ ਸਟੇਟ ਨਹੀਂ ਉੱਠ ਰਹੀ, ਸਾਡਾ ਵਨ ਆਫ ਦਾ ਮੇਨ ਸਟੇਜ ਆਫ ਅਵਰ ਬਿਜ਼ਨਸ ਇਜ਼ ਰੀਅਲ ਸਟੇਟ, ਰੀਅਲ ਸਟੇਟ ਦੀ ਜਦੋਂ ਉੱਠੇਗਾ ਨੀ ਸਾਡਾ ਤਾਂ ਕੰਮ ਸਭ ਤੋਂ ਪਹਿਲਾਂ ਢਿੱਲਾ ਹੋਣਾ, ਬਟ ਮੈਂ ਕਿਹਾ ਸਾਡੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਸੋਚ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੀਏ, ਅਸੀਂ ਹਮੇਸ਼ਾ ਖੁਸ਼ ਰਹੀਏ, ਅਸੀਂ ਹਮੇਸ਼ਾ ਪੋਜ਼ਿਟਿਵਿਟੀ ਜਿਹੜੀ ਦਈਏ, ਅਸੀਂ ਹਮੇਸ਼ਾ, ਮੈਂ ਕਿਹਾ ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛਿਆ ਹੁਣ ਮੈਂ ਤੁਹਾਨੂੰ ਕਹਿ ਦਿੰਦਾ ਨਹੀਂ ਜੀ ਮੈਂ ਬਿਜ਼ਨਸ ਬੜਾ ਖਰਾਬ ਹੈ, ਮਰੇ ਜਾ ਰਹੇ, ਏਦਾਂ ਉਦਾਂ ਹੋਏ ਜਾ ਰਹੇ ਹਾਂ, ਉਹਦੇ ਨਾਲ ਕੀ, ਮੈਂ ਕਿਹਾ ਤੁਹਾਡੇ ਤੇ ਵੀ ਮਾੜਾ ਅਸਰ ਪੈਣਾ ਸੀ, ਚਾਰ ਗੱਲਾਂ ਤੁਸੀਂ ਵੀ ਨੈਗੇਟਿਵ ਕਰਨੀਆਂ ਸੀ, ਚਾਰ ਮੈਂ ਨੈਗੇਟਿਵ ਕਰਨੀਆਂ ਸੀ, ਉਹਦੀ ਬਜਾਏ ਅਸੀਂ ਸੋਲੂਸ਼ਨ ਦੀ ਗੱਲ ਕਰੀਏ ਕਿ ਸੋਲੂਸ਼ਨ ਕੀ ਨੇ, ਯੈਸ ਚੈਲੰਜਸ ਹੈਗੇ ਨੇ, ਐਕਨੋਲੇਜ ਦਾ ਚੈਲੰਜਸ, ਉਹਨੂੰ ਕਦੇ ਪ੍ਰੋਬਲਮ, ਮੈਂ ਕਿਹਾ ਨੈਗੇਟਿਵ ਵਰਡ ਨਾ ਯੂਜ ਕਰੋ, ਪ੍ਰੋਬਲਮ ਆ ਗਈ ਜੀ, ਮਰ ਗਏ ਜੀ, ਵੀਕਨੈਸ ਹੈ ਨਾ, ਨਾ ਆਪਣੇ ਅੰਦਰ ਵੀਕਨੈਸ ਦਾ ਵਰਡ ਯੂਜ਼ ਕਰੋ, ਨਾ ਪ੍ਰੋਬਲਮ ਕਰੋ, ਚੈਲੰਜਸ ਵਰਡ ਯੂਜ਼ ਕਰੋ, ਪਰਸਨਲ ਲੈਵਲ ਤੇ ਵੀ ਔਰ ਬਿਜ਼ਨਸ ਲੈਵਲ ਤੇ ਵੀ, ਔਰ ਚੈਲੰਜਸ ਦਾ ਮਤਲਬ ਇਹ ਅਸੀਂ ਇਹਨੂੰ ਓਵਰਕਮ ਕਰ ਲੈਣਾ, ਇਹਦਾ ਮਤਲਬ ਇਹ ਅਸੀਂ ਸਟਰੋਂਗ ਹੋ ਜਾਣਾ, ਤਾਂ ਮੈਂ ਕਿਹਾ ਜੀ ਬਹੁਤ ਵਧੀਆ ਚੱਲ ਰਿਹਾ ਬਿਜ਼ਨਸ, ਬੜਾ ਖੁਸ਼ ਹੋਇਆ, ਮੈਂ ਕਿਹਾ ਅਸੀਂ ਜੋ ਕੁਛ ਕਰ ਸਕਦੇ ਹਾਂ ਭਾਈ, ਜੇ ਤੂੰ ਐਸੇ ਐਡ ਕਰਨੀ ਹੈ, ਮੈਂ ਕੋਈ ਪੈਸੇ ਲਈ ਨਹੀਂ ਤੈਨੂੰ ਕਹਿ ਰਿਹਾ, ਜੇ ਐਸੇ ਐਡ ਕਰਨੀ ਹੈ ਐਸੇ ਵੀ ਕਰ ਦਿਆਂਗੇ, ਆਪਾਂ ਤੁਸੀਂ ਇੰਨਾ ਵਧੀਆ ਸਾਨੂੰ ਖਾਣਾ ਖਿਲਾਉਂਦੇ ਹੋ, ਹਮੇਸ਼ਾ ਵਧੀਆ ਸਾਨੂੰ ਔਰੇਂਜ ਜੂਸ ਪਿਲਾਉਂਦੇ ਹੋ, ਆਪਣਾ ਅੰਡਿਆਂ ਦਾ, ਮੈਂ ਬਾਕੀ ਦਾ ਨੋਨ ਵੈਜ ਖਾਂਦਾ ਨੀ, ਅੰਡੇ ਖਾ ਲੈਂਦਾ, ਤੇ ਮੈਂ ਕਿਹਾ ਅੰਡਿਆਂ ਦਾ ਇੰਨਾ ਸੋਹਣਾ ਤੁਸੀਂ ਸਾਨੂੰ ਸਬਜ਼ੀਆਂ ਪਾ ਕੇ ਬ੍ਰੇਕਫਾਸਟ ਕਰਾਉਂਦੇ ਹੋ, ਤੇ ਮੈਂ ਕਿਹਾ ਗੱਲ ਹੀ ਕੋਈ ਨੀ, ਅਸੀਂ ਵੈਸੇ ਕਰਦੇ ਹਾਂ ਯਾਰ, ਕੋਈ ਗੱਲ ਨੀ, ਆਪਾਂ ਚੰਗੇ ਮਾੜੇ ਵੇਲੇ ਸਾਥ ਦੇ, ਮੇਰੇ ਲਈ ਤਾਂ ਇਹ ਧਰਮ ਹੈ, ਸੁਖਵਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਸੋਰੀ ਗੱਲ ਲੰਬੀ ਹੋ ਗਈ, ਸੁਖਵਿੰਦਰ ਸਾਹਿਬ ਤੇ ਜਗਦੀਪ ਚਾਚਾ ਸਾਹਿਬ ਇੰਡੀਆ ਤੋਂ ਕਰ ਰਹੇ, ਉਹਨਾਂ ਦੇ ਵਿਚਾਰ ਲਵਾਂਗੇ, ਗਰੀਸ ਜੀ ਸਭ ਦੇ ਵਿਚਾਰ ਲਵਾਂਗੇ, ਸੁਖਵਿੰਦਰ ਸਾਹਿਬ ਕੋਲ,
ਹਾਂਜੀ ਸਤਿ ਸ੍ਰੀ ਅਕਾਲ ਜੀ, ਬੜਾ ਹੈਵੀ ਵੇਟ ਕੁਐਸਚਨ ਕਰ ਰਹੇ ਜੀ ਅੱਜ ਤੋਂ ਤੁਸੀਂ, ਤੇ ਚਲੋ ਇਹ ਤਾਂ ਮੈਂ ਕੀ ਕਹਿ ਸਕਦਾ ਇਹਨਾਂ ਬਾਰੇ, ਆਪਣੇ ਵਿਚਾਰ ਹੁੰਦੇ, ਲੇਕਿਨ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਪਹਿਲਾਂ ਗੱਲ ਹੋ ਰਹੀ ਸੀ ਕਿ ਪੈਲੇਸਟਾਈਨ ਦੇ ਖਿਲਾਫ ਜੋ ਕੁਛ ਹੋ ਰਿਹਾ ਉਹਨਾਂ ਦੇ ਹੱਕ ਚ ਬੋਲਦਾ ਕੋਈ ਨੀ, ਬੜੇ ਬੜੇ ਇਸਲਾਮਿਕ ਕੰਟਰੀਜ਼, ਉਹਦੇ ਵਿੱਚ ਇਹ ਤਾਂ ਫਿਰ ਆਹ ਜਿਹੜੀ ਆਪਾਂ ਕਹਿੰਦੇ ਹਾਂ ਜਿਹੜੇ ਆਪਾਂ ਵੀ ਹਿਊਮਨ ਰਾਈਟਸ ਮੰਗਦੇ ਹਾਂ ਜੀ, ਫਰੀਡਮ ਆਫ ਸਪੀਚ ਜੇ ਐਂਡ ਵੋ, ਇਹ ਸਾਰੇ ਮੈਨੂੰ ਲੱਗਦਾ ਇਹ ਕਹਿਣ ਨੂੰ ਹੁੰਦੇ ਆ, ਜਾਂ ਇਹ ਜਦੋਂ ਬੜਿਆਂ ਦੀ ਗੱਲ ਆਉਂਦੀ ਤਕੜਿਆਂ ਦੀ ਗੱਲ ਆਉਂਦੀ ਫਿਰ ਉਹਨਾਂ ਫਿਰ ਉਹ ਤੁਹਾਨੂੰ ਕੋਈ ਫਿਰ ਤੁਹਾਡੇ ਰਾਈਟਸ ਜੀ ਉਹਨਾਂ ਨੇ ਦੇਣਾ ਫਿਰ ਕੁਛ ਨੀ ਮਿਲਦਾ, ਇਹ ਕਤਰ ਵਾਲੇ ਇਹਨਾਂ ਦੀ ਬਜਾਲ ਨੀ, ਕਤਰ ਵਾਲੇ ਸਾਊਦੀ ਅਰਬ ਵਾਲੇ ਜਾਂ ਹੋਰ ਜਿੰਨੇ ਵੀ ਇਸਲਾਮਿਕ ਕੰਟਰੀ ਆ ਉਹਨਾਂ ਨੇ ਆ ਡੈਮੋਕ੍ਰੇਸੀ ਵਾਲੀ ਫਾਈਲ ਕੱਢ ਲੈਣੀ, ਹਿਊਮਨ ਰਾਈਟਸ ਵਾਲੀ ਕੱਢ ਲੈਣੀ ਉਹਨਾਂ ਨੇ, ਵੈਸਟਰਨ ਕੰਟਰੀ ਨੇ ਕਹਿਣਾ ਹਾਂਜੀ ਲਿਆਓ ਜੀ ਤੁਹਾਡਾ ਰਿਕਾਰਡ ਮਾੜਾ, ਤੁਹਾਡਾ ਜੇ ਮਾੜਾ ਵੋ ਮਾੜਾ, ਫਿਰ ਸਾਰੇ ਸਾਰੇ ਉਹਨਾਂ ਨੇ ਲੈ ਆਉਣੇ ਕਾਨੂੰਨ ਤੁਹਾਡੇ ਲਈ, ਔਰ ਜੇ ਤੁਸੀਂ ਉਹਨਾਂ ਦੀ ਲਾਈਨ ਟੋ ਕਰੋ ਫਿਰ ਕੋਈ ਗੱਲ ਨੀ, ਫਿਰ ਸਾਰਾ ਕੁਝ ਠੀਕ, ਇੱਦਾਂ ਹੀ ਉਹਨਾਂ ਦਾ ਚੱਲ ਰਿਹਾ ਜੀ, ਇਹ ਜਿੰਨੇ ਵੀ ਆਪਾਂ ਕਹਿੰਦੇ ਹਾਂ ਇਹ ਬੜੇ ਬੜੇ ਕੰਟਰੀ ਸਾਨੂੰ ਦੇਖਣ ਨੂੰ ਆਉਂਦੇ, ਲੇਕਿਨ ਇਹਨਾਂ ਦੀ ਵੀ ਇਹਨਾਂ ਦੀਆਂ ਵੀ ਵੀਕਨੈਸ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਕਿ ਸ਼ਾਹੀ ਖਾਨਦਾਨ ਜਿੰਨੇ ਵੀ ਹੈਗੇ ਉਹ ਕਿੱਦਾਂ ਰੋਲੇ ਇਹਨਾਂ ਨੇ, ਇਹਦੇ ਚੁਟਕੀ ਦੇ ਨਾਲ ਸਾਰਾ ਕੁਝ ਤਬਾਹ ਕਰ ਦਿੰਦੇ, ਸੋ ਮੈਨੂੰ ਲੱਗਦਾ ਕਿ ਇਹ ਦੁਨੀਆ ਸਾਰੀ ਜਿਹੜੀ ਹੈ ਜੇ ਜਿੱਦਾਂ ਆਮ ਚੱਲਦੀ ਆ ਮਾੜੇ ਬੰਦੇ ਲਈ ਸਾਰੇ ਕਾਨੂੰਨ ਹੁੰਦੇ, ਮੈਨੂੰ ਲੱਗਦਾ ਇਹ ਮਾੜੇ ਕੰਟਰੀ ਲਈ ਵੀ ਸਾਰੇ ਕਾਨੂੰਨ ਕਿਨਾਂ ਜਿੰਨੇ ਵੀ ਹੈਗੇ ਇਹ ਮਾੜਿਆਂ ਲਈ ਆ, ਜਦੋਂ ਕੋਈ ਮਾੜਾ ਕੰਟਰੀ ਹੋਵੇ ਫਿਰ ਉਹਨੂੰ ਸਾਰੇ ਦਬਕਾ ਮਾਰਦੇ ਆ, ਲਿਆਓ ਜੀ ਹਿਊਮਨ ਰਾਈਟਸ ਤੁਹਾਡੇ ਮਾੜੇ ਆ, ਜੇ ਇਹ ਮਾੜਾ ਉਹ ਮਾੜਾ, ਲੇਕਿਨ ਬੜਿਆਂ ਨੂੰ ਕੋਈ ਨੀ ਪੁੱਛਦਾ ਜੀ, ਸੋ ਇਸੇ ਕਰਕੇ ਹੀ ਦੁਨੀਆਂ ਚ ਸਾਰੇ ਰਾਮ ਰੋਲੇ ਪਏ ਹੋਏ ਆ, ਜਿੱਦਾਂ ਕੋਈ ਕਬਰ ਕਰੀ ਜਾਂਦੇ ਜੀ ਏਡੀ ਏਡੀ ਡੈਮੋ ਜੀ ਅਸੀਂ ਥੁੱਕਦੇ ਹਾਂ ਆਪਣੇ ਘਰ ਚ ਜੋ ਬਣਾਉਣਾ ਮਨਾਈਓ ਜਦੋਂ ਤੁਸੀਂ ਦੂਸਰੇ ਬੰਦੇ ਨੂੰ ਕਹਿੰਦੇ ਆ ਕਿ ਨਹੀਂ ਏਦਾਂ ਨੀ ਏਦਾਂ ਕਰੀ ਜਾ ਉੱਥੇ ਲੜਾਈ ਹੁੰਦੀ ਜੀ ਕੰਟਰੀ ਦੀ ਲੜਾਈ ਵੀ ਇਸੇ ਕਰਕੇ ਹੀ ਆ ਕੋਈ ਕਹਿੰਦਾ ਡੈਮੋਕ੍ਰੇਸੀ ਚੰਗੀ ਕੋਈ ਕਹਿੰਦਾ ਮਾੜੀ ਨਹੀਂ ਜੀ ਤੁਸੀਂ ਤੁਹਾਡੇ ਹੀ ਡੈਮੋਕ੍ਰੇਸੀ ਲਾਉਣੀ ਹੈ ਤੁਸੀਂ ਲੋਕਾਂ ਨੂੰ ਤੰਗ ਕਰਦੇ ਆ ਤੁਹਾਡਾ ਰਜੀਮ ਚੇਂਜ ਕਰ ਦੇਣਾ ਉਹ ਕਰ ਦੇਣਾ ਉਹ ਅਗਲੇ ਕਹਿੰਦੇ ਥੋੜਾ ਪਰੇ ਰਹੋ ਸਾਡੀ 5000 ਸਾਲ ਪੁਰਾਣੀ ਹੈ ਸਾਨੂੰ ਪਤਾ ਅਸੀਂ ਆਪਣੇ ਦੇਸ਼ ਚਲਾਉਣ ਦੇ ਸਾਨੂੰ ਪਤਾ ਕਿੱਦਾਂ ਚਲਾਉਣਾ ਸਾਨੂੰ ਨਾ ਦੱਸੋ ਸਾਨੂੰ ਪਤਾ ਅਸੀਂ ਚਲਾ ਰਹੇ ਸਿਸਟਮ ਤੁਹਾਡੇ ਤੋਂ ਬਿਨਾਂ ਪਹਿਲਾਂ ਦੇ ਅਸੀਂ ਜੰਮੇ ਹੋ ਤੁਹਾਡੇ ਤੋਂ ਪਹਿਲਾਂ ਦੇ ਸਾਡੇ ਦੇਸ਼ ਹੈਗੇ ਪਹਿਲਾਂ ਚਲਾਉਣ ਡਿਆ ਤੁਹਾਡੇ ਨਾਲ ਬੈਟਰ ਆ ਅਸੀਂ ਸੋ ਲੜਾਈ ਉਦੋਂ ਹੁੰਦੀ ਜਦੋਂ ਤੁਸੀਂ ਆਪਣੇ ਜਿਹੜੇ ਆਈਡੀਓਲੋਜੀ ਜਿਹੜੀ ਦੂਸਰੇ ਤੇ ਥੋਪਦੇ ਹਾਂ ਭਾਵੇਂ ਉਹ ਧਰਮ ਆ ਭਾਵੇਂ ਕੋਈ ਹੋਰ ਚੀਜ਼ ਆ ਇਹ ਚੀਜ਼ ਦੀ ਹਰ ਜਗ੍ਹਾ ਲੜਾਈ ਇਹ ਆਪਸ ਵਿੱਚ ਸਾਡੀ ਵੀ ਇਹੀ ਲੜਾਈ ਹੈ ਜਦੋਂ ਅਸੀਂ ਆਪਣੇ ਵਿਚਾਰ ਦੂਸਰੇ ਠੋਕਦੇ ਨਹੀਂ ਤੇਰੇ ਗਲਤ ਮੇਰੇ ਠੀਕ ਮੇਰੇ ਹਿਸਾਬ ਨਾਲ ਲੜਾਈ ਇਹ ਜੀ ਆਪੋ ਆਪਣਾ ਇੰਜੋਏ ਕਰੋ ਤੇ ਸਾਰੀ ਕਹਾਣੀ ਖਤਮ ਆ ਤੁਸੀਂ ਜਸਟ ਅਗਲੇ ਦੀ ਗੱਲ ਸੁਣੋ ਠੀਕ ਆ ਚੰਗੀ ਲੱਗਦੀ ਤੇ ਠੀਕ ਆ ਨਹੀਂ ਤੇ ਫਿਰ ਕੋਈ ਗੱਲ ਨੀ ਲੜਨ ਵਾਲੀ ਕਿਹੜੀ ਗੱਲ ਆ ਜਦੋਂ ਅਸੀਂ ਇਹਨੂੰ ਫਿਰ ਆਪਣਾ ਪ੍ਰੈਸਟੀਜ ਬਣਾ ਲੈਂਦੇ ਜਾਂ ਆਪਣਾ ਇਹਨੂੰ ਅੱਗੇ ਵਧਾਉਂਦੇ ਹਾਂ ਤੇ ਫਿਰ ਲੜਾਈ ਆ ਜੀ ਹਰ ਪਾਸੇ ਭਾਵੇਂ ਛੋਟੇ ਲੈਵਲ ਤੇ ਭਾਵੇਂ ਦੇਸ਼ਾਂ ਦੀ ਇਹ ਲੜਾਈ ਆ ਜੀ ਥੈਂਕ ਯੂ ਜੀ ਮੈਂ ਤੇ ਇੰਨਾ ਕਹਿਣਾ ਚਾਹੁੰਦਾ ਜੀ
ਥੈਂਕ ਯੂ ਤੁਸੀਂ ਸੁਖਵਿੰਦਰ ਸਾਹਿਬ ਬੜੇ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤੇ ਨੇ ਇਸ ਦੇ ਉੱਤੇ ਅਸੀਂ ਚਰਚਾ ਜਿਹੜੀ ਹੈ ਜਾਰੀ ਰੱਖਾਂਗੇ ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਜਿੱਦੀ ਸਚਾ ਸਾਹਿਬ ਵੀ ਇੰਡੀਆ ਤੋਂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਗਿਰੀਸ਼ ਜੀ ਨਾਲ ਵੀ ਲੇਕਿਨ ਸਾਡੇ ਸਪੋਂਸਰ ਇੰਤਜ਼ਾਰ ਕਰ ਰਹੇ ਨੇ ਔਰ ਇਹਨਾਂ ਦੇ ਐਸੇ ਟੋਪਿਕਸ ਹੁੰਦੇ ਨੇ ਸਚਾ ਸਾਹਿਬ ਤੁਹਾਨੂੰ ਵੀ ਗੱਲ ਹੋਏਗੀ ਗਿਰੀਸ਼ ਜੀ ਔਰ ਸੁਖਵਿੰਦਰ ਸਾਹਿਬ ਨਾਲ ਵੀ ਗੱਲ ਸਭ ਨਾਲ ਗੱਲ ਜਾਰੀ ਰਹੇਗੀ ਲੇਕਿਨ ਜਿਹੜੇ ਸਾਡੇ ਅਗਲੇ ਸਪੋਂਸਰ ਨੇ ਗੈਸਟ ਨੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਦੇ ਵਿੱਚ ਉਹ ਸਵਾਲ ਦਾ ਜਵਾਬ ਜਦੋਂ ਦਿੰਦੇ ਨੇ ਤਾਂ ਫਿਰ ਸਾਰੇ ਸੁਣਦੇ ਨੇ ਮੈਂ ਵੀ ਬਹੁਤ ਧਿਆਨ ਨਾਲ ਸੁਣਦਾ ਬਹੁਤ ਮਜ਼ਾ ਆਉਂਦਾ ਇਹਨਾਂ ਦੀ ਗੱਲਬਾਤ ਸੁਣ ਕੇ ਸੋ ਲੈਟਸ ਵੈਲਕਮ ਹਿਮ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਜੀ
ਜੀ ਬਹੁਤ ਵਧੀਆ ਸਰ ਥੈਂਕ ਯੂ ਵੈਰੀ ਮਚ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਅਦਾਬ
ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਔਰ ਅਸੀਂ ਦੱਸ ਦਈਏ ਕਿ ਸਾਡੇ ਨਾਲ ਸੌਰਵ ਚੱਡਾ ਸਾਹਿਬ ਜੁੜ ਚੁੱਕੇ ਨੇ 416-350-55 ਨੰਬਰ ਫਿਰ ਨੋਟ ਕਰੋ ਜੇ ਇਹਨਾਂ ਦੀ ਗੱਲਬਾਤ ਪਸੰਦ ਆਏ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਾਉਣੀ ਹੈ ਕੋਈ ਇੰਸ਼ੋਰੈਂਸ ਦੀ ਗੱਲ ਕਰਾਉਣੀ ਹੈ ਕੋਈ ਆਪਣਾ ਪੋਰਟਫੋਲੀਓ ਚੈੱਕ ਕਰਾਉਣਾ ਕਿ ਪੈਸੇ ਇੱਧਰ ਲਗਾਏ ਆ ਭਾਈ ਇੱਧਰ ਠੀਕ ਲੱਗੇ ਆ ਕਿ ਨਹੀਂ ਠੀਕ ਲੱਗੇ ਜਾਂ ਪੈਸੇ ਦੇ ਹੀ ਅੱਜ ਮੈਂ ਸਵਾਲ ਇਹਨੂੰ ਪੁੱਛਣਾ ਹੈਗਾ ਸੋ ਕੋਈ ਵੀ ਗੱਲਬਾਤ ਕਰਨੀ ਹੈ 416 ਨੰਬਰ ਨੋਟ ਕਰ ਲਓ 416-350-55 416-350-55 ਚੱਡਾ ਸਾਹਿਬ ਇੱਕ ਬੜੀ ਸਿੰਪਲ ਜੀ ਗੱਲ ਹੈ ਅਸੀਂ ਕਈ ਵਾਰ ਸੋਚਦੇ ਹਾਂ ਜੀ ਫਾਈਨੈਂਸ਼ੀਅਲ ਫਰੀਡਮ ਵੀ ਮਤਲਬ ਚਲੋ ਜੀ ਔਰ ਫਾਈਨੈਂਸ਼ੀਅਲ ਫਰੀਡਮ ਕੀ ਹੈ ਨਾਲ ਤੁਸੀਂ ਇਹ ਵੀ ਸਮਝਾ ਦੇਣਾ ਥੋੜਾ ਇੱਕ ਵਾਰ ਫੇਰ ਤੋਂ ਪਰ ਅਸੀਂ ਬਹੁਤ ਸਾਰੇ ਲੋਕ ਗੱਲ ਕਰਦੇ ਹਾਂ ਫਾਈਨੈਂਸ਼ੀਅਲ ਫਰੀਡਮ ਦੀ ਉਹ ਸਾਨੂੰ ਏਦਾਂ ਲੱਗਦਾ ਵੀ ਜੇ ਇਨਕਮ ਅਸੀਂ ਥੋੜੀ ਜਿਹੀ ਵਧਾ ਲਾਂਗੇ ਤੇ ਉਹਦੇ ਨਾਲ ਫਿਰ ਫਾਈਨੈਂਸ਼ੀਅਲ ਫਰੀਡਮ ਜਿਹੜਾ ਆ ਜਾਏਗਾ ਬਟ ਮੈਂ ਦੇਖਦਾ ਕਿ ਇਨਕਮ ਵੀ ਵੱਧ ਜਾਂਦੀ ਹੈ ਬੰਦਾ ਇਸ ਤਰ੍ਹਾਂ ਏਦਾਂ ਲੱਗਦਾ ਵੀ ਜਿੰਨੀ ਇਨਕਮ ਵਧੀ ਜਾਂਦੀ ਹੈ ਜਾਂ ਜਿੰਨਾ ਉਹ ਸਰਕਲ ਵਧੀ ਜਾਂਦਾ ਜਿੰਨਾ ਟੌਪ ਲਾਈਨ ਵਧੀ ਜਾਂਦੀ ਹੈ ਬੰਦਾ ਤਾਂ ਲੱਗਦਾ ਹੋਰ ਬਿਜ਼ੀ ਹੋਈ ਜਾ ਰਿਹਾ ਕੰਮ ਦੇ ਵਿੱਚ ਹੋਰ ਹੋਈ ਜਾ ਰਿਹਾ ਸੋ ਉਹ ਫਾਈਨੈਂਸ਼ੀਅਲ ਫਰੀਡਮ ਪ੍ਰੋਬਲਮ ਕਿੱਥੇ ਹੈ ਪ੍ਰੋਬਲਮ ਸੋਲਵ ਫਿਰ ਵੀ ਨਹੀਂ ਹੁੰਦੀ ਇਹ ਜਰਾ ਪੂਰਾ ਡਿਟੇਲ ਦੇ ਵਿੱਚ ਐਕਸਪਲੇਨ ਕਰੋ ਜਰਾ ਇਸ ਕੰਮ ਬਾਰੇ
ਜੀ ਡੈਫੀਨੇਟਲੀ ਜਗਵੀਰ ਜੀ ਦੇਖੋ ਫਾਈਨੈਂਸ਼ੀਅਲ ਫਰੀਡਮ ਬੜੀ ਸਿੰਪਲ ਜੀ ਗੱਲ ਹੈ ਫਾਈਨੈਂਸ਼ੀਅਲ ਫਰੀਡਮ ਜ਼ਿਆਦਾਤਰ ਲੋਕ ਸਮਝਦੇ ਕਿ ਪੈਸੇ ਦੀ ਗੱਲ ਹੋ ਰਹੀ ਹੈ ਪੈਸਾ ਜ਼ਿਆਦਾ ਤੋਂ ਜ਼ਿਆਦਾ ਜੇ ਹੋਏਗਾ ਤੇ ਮਤਲਬ ਫਾਈਨੈਂਸ਼ੀਅਲ ਫਰੀਡਮ ਹੋ ਜਾਏਗੀ ਜ਼ਿਆਦਾਤਰ ਇਸ ਟਾਈਮ ਜਿੰਨੇ ਵੀ ਲਿਸਨਰ ਦਾ ਸਾਰੇ ਕਹਿੰਦੇ ਹਾਂ ਯਾਰ ਪੈਸੇ ਬੰਦੀ ਹੈ ਫਾਈਨੈਂਸ਼ੀਅਲ ਫਰੀਡਮ ਨਾਲ ਜਿਵੇਂ ਕੋਈ ਇਨਾ ਫਾਈਨੈਂਸ ਹੈਗਾ ਰਿਐਲਿਟੀ ਦੇ ਵਿੱਚ ਬੇਸਿਕਲੀ ਫਾਈਨੈਂਸ਼ੀਅਲ ਫਰੀਡਮ ਦਾ ਮਤਲਬ ਕੀ ਹੈ ਕਿ ਤੁਹਾਡਾ ਆਪਣੇ ਟਾਈਮ ਤੇ ਤੁਹਾਡੇ ਕੋਲ ਕੰਟਰੋਲ ਹੋਣਾ ਚਾਹੀਦਾ ਆਪਣੇ ਟਾਈਮ ਦਾ ਆਪਣੀ ਚੋਇਸਿਸ ਦਾ ਜਾਂ ਆਪਣੇ ਇਮੋਸ਼ਨਸ ਦਾ ਬਿਨਾਂ ਕਿਸੇ ਫਾਈਨੈਂਸ਼ੀਅਲ ਪ੍ਰੈਸ਼ਰ ਤੋਂ ਤਿੰਨ ਚੀਜ਼ਾਂ ਟਾਈਮ ਤੁਹਾਡੀ ਚੋਇਸ ਔਰ ਤੁਹਾਡੇ ਇਮੋਸ਼ਨ ਇਹ ਬੰਦਾ ਜਦ ਦਿਨ ਡਿਸਾਈਡ ਕਰਦਾ ਕਿ ਯਾਰ ਮੇਰੇ ਕੋਲ ਅਬਿਲਿਟੀ ਹੈ ਕਿ ਮੈਂ ਆਪਣੀ ਲਾਈਫ ਆਪਣੀ ਟਰਮ ਤੇ ਜੀਵਾਂਗਾ ਡਜ਼ਨਟ ਮੈਟਰ ਮਾਰਕੀਟ ਕੀ ਹੋ ਰਿਹਾ ਇਕੋਨੋਮੀ ਕੀ ਹੋ ਰਿਹਾ ਸੋਸਾਇਟੀ ਕੀ ਹੋ ਰਿਹਾ ਜੋਬ ਤੇ ਕੀ ਹੋ ਰਿਹਾ ਬਿਜ਼ਨਸ ਤੇ ਕੀ ਹੋ ਰਿਹਾ ਕਿਸੇ ਤੇ ਮੈਂ ਡਿਪੈਂਡੈਂਟ ਨਹੀਂ ਹੈਗਾ ਮੈਂ ਨਾ ਪੇਸ਼ਕ ਤੇ ਡਿਪੈਂਡੈਂਟ ਹੈ ਨਾ ਮੈਂ ਇੰਪਲੋਇਰ ਤੇ ਡਿਪੈਂਡੈਂਟ ਹਾਂ ਨਾ ਹੀ ਮੈਂ ਆਪਣੇ ਬਿਜ਼ਨਸ ਤੇ ਡਿਪੈਂਡੈਂਟ ਹਾਂ ਨਾ ਹੀ ਮੈਂ ਫਾਈਨੈਂਸ਼ੀਅਲ ਸਰਕਮਸਟਾਂਸਿਸ ਤੇ ਡਿਪੈਂਡੈਂਟ ਹੈਗਾ ਹੀ ਨਹੀਂ ਉਹ ਸਿਸਟਮ ਕ੍ਰੀਏਟ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਤੁਸੀਂ ਜਿਹੜੀ ਹੈ ਫਾਈਨੈਂਸ਼ੀਅਲ ਫਰੀਡਮ ਕ੍ਰੀਏਟ ਕਰ ਚੁੱਕੇ ਹੋ ਹੁਣ ਅੱਛਾ ਫਾਈਨੈਂਸ਼ੀਅਲ ਫਰੀਡਮ ਤਾਂ ਹਰ ਬੰਦਾ ਚਾਹੁੰਦਾ ਔਰ ਹਰ ਬੰਦਾ ਉਹਦੇ ਲਈ ਕੁਝ ਨਾ ਕੁਝ ਕਰਦਾ ਕੀ ਕਰਦਾ ਹਰ ਬੰਦਾ ਕਹਿੰਦਾ ਯਾਰ ਮੈਂ ਆਪਣੀ ਇਨਕਮ ਵਧਾਉਣੀ ਹੈ ਚਲੋ ਕਰ ਹੀ ਲਈ ਯਾਰ ਅਸੀਂ ਵੀ ਫਾਈਨੈਂਸ਼ੀਅਲ ਫਰੀਡਮ ਤੇ ਚਾਹੀਦੀ ਬੜੀ ਮਿਹਨਤ ਕਰਦੇ ਆ ਮੈਂ ਇੱਦਾਂ ਕੀ ਕਰਦਾ ਮੈਂ ਨਾ ਜੋਬ ਛੱਡ ਕੇ ਬਿਜ਼ਨਸ ਕਰਦਾ ਜਾਂ ਬਿਜ਼ਨਸ ਕਰ ਰਿਹਾ ਥੋੜਾ ਬਿਜ਼ਨਸ ਵਧਾਉਣਾ ਹੁਣ ਉਹ ਬੰਦੇ ਕਰਦੇ ਆ ਬੜੇ ਲੋਕਾਂ ਨੇ ਕੀਤਾ ਆਪਣੀ ਇਨਕਮ ਵਧਾ ਤੀ ਇਨਕਮ ਤਾਂ ਵੱਧ ਗਈ ਲੇਕਿਨ ਨੋਟਿਸ ਕੀ ਹੋਇਆ ਕਿ 5 ਸਾਲ 10 ਸਾਲ 20 ਸਾਲਾਂ ਬਾਅਦ ਇਨਕਮ ਤਾਂ ਵੱਧ ਗਈ ਜਿਹੜਾ ਪਰਸਨ ਅੱਜ 45 ਸਾਲ ਦਾ 50 ਸਾਲ ਦਾ ਜਦੋਂ 25-30 ਸਾਲ ਦਾ ਸੀ ਉਦੋਂ ਉਨੀ ਇਨਕਮ ਨਹੀਂ ਸੀਗੀ ਜਿੰਨੀ ਅੱਜ ਅੱਜ ਸ਼ਾਇਦ $1,00,000 ਕਮਾ ਰਹੇ ਨੇ 2 ਲੱਖ ਕਮਾ ਰਹੇ ਨੇ 4 ਲੱਖ ਕਮਾ ਰਹੇ ਨੇ ਨੋਟਿਸ ਕੀ ਹੋਇਆ ਕਿ ਫਾਈਨੈਂਸ਼ੀਅਲ ਫਰੀਡਮ ਨਹੀਂ ਆਈ ਕਿਉਂਕਿ ਉਸ ਟਾਈਮ ਤਾਂ ਇਨਕਮ $40,000 ਸਾਲ ਦੀ ਸੀਗੀ ਹੁਣ 4 ਲੱਖ ਹੈਗੀ ਹੈ ਜਾਂ ਇਹ ਰੀਜ਼ਨ ਹੈ ਕਿ ਇਨਕਮ ਫੋਕਸ ਅਰਬਨ ਦਾ ਹੀ ਹੈ ਕਿ ਇਨਕਮ ਵਧੇਗੀ ਤਾਂ ਸਭ ਕੁਝ ਹੋ ਜਾਏਗਾ। ਜਿਹੜਾ ਸੋਲੂਸ਼ਨ ਆਪਣੇ ਆਪ ਨੂੰ ਦਿੱਤਾ ਕਿ ਇਨਕਮ ਵਧਾਵਾਂਗੇ ਸਾਰੀਆਂ ਪ੍ਰੋਬਲਮ ਖਤਮ ਹੋ ਜਾਣਗੀਆਂ ਫਾਈਨੈਂਸ ਦੀਆਂ, ਉਹ ਇਨਕੰਪਲੀਟ ਸਟੋਰੀ ਸੀਗੀ ਕਿ ਇਨਕਮ ਇਨਕਰੀਜ਼ ਕਰ ਲਓ, ਕਿਉਂਕਿ ਜ਼ਿਆਦਾਤਰ ਜਿਹੜੇ ਹਾਈ ਇਨਕਮ ਅਰਨਰ ਹੈ ਉਹਨਾਂ ਨੂੰ ਜਲਦੀ ਫਾਈਨੈਂਸ਼ੀਅਲ ਫਰੀਡਮ ਮਿਲ ਜਾਣੀ ਚਾਹੀਦੀ ਸੀ ਐਸ ਕੰਪੇਅਰ ਟੂ ਜਿਹੜਾ ਬੰਦਾ 50,000 ਦੀ ਇਨਕਮ ਤੇ ਰਿਹਾ ਪਿਛਲੇ 20-30-40 ਸਾਲਾਂ ਚ, ਉਹਦੇ ਲਈ ਥੋੜਾ ਡਿਫੀਕਲਟ ਹੈ। ਕੰਪੈਰੇਟਿਵਲੀ ਜਿਹੜਾ ਬੰਦਾ 3-4-5 ਲੱਖ ਮਿਲੀਅਨ ਔਰ ਜ਼ਿਆਦਾ ਵੀ ਕਮਾ ਰਿਹਾ ਉਹਨਾਂ ਲਈ ਤਾਂ ਹਾਈ ਇਨਕਮ ਅਰਨਰ ਵਾਸਤੇ ਤਾਂ ਬੜਾ ਈਜ਼ੀ ਹੋਣਾ ਚਾਹੀਦਾ ਸੀਗਾ। ਲੇਕਿਨ ਹੋਇਆ ਕੀ ਇਸ ਪ੍ਰੋਸੈਸ ਦੇ ਵਿੱਚ ਕਿ ਨਵਾਂ ਐਕਸਪੀਰੀਅੰਸ, ਜਦੋਂ ਇਨਕਮ ਹਾਈ ਆਈ ਉਹਨਾਂ ਨੇ ਆਪਣਾ ਲਾਈਫ ਸਟਾਈਲ ਅਪਗ੍ਰੇਡ ਕੀਤਾ ਫਾਸਟਰ ਦੈਨ ਦੇਅਰ ਨੈਟਵਰਕ। ਇਨਕਮ ਦੇ ਬਾਰੇ ਪਤਾ ਸੀਗਾ, ਨੈਟ ਇਨਕਮ ਦੇ ਬਾਰੇ ਹਰ ਕੋਈ ਗੱਲ ਕਰਦਾ ਹੁੰਦਾ ਸੀ, ਇੱਥੇ ਜੋਬ ਲੱਗੀ ਹੈ ਕਿੰਨੀ ਇਨਕਮ ਹੈ ਯਾਰ, ਅੱਛਾ ਬਿਜ਼ਨਸ ਸਟਾਰਟ ਕੀਤਾ ਯਾਰ ਕਿੰਨੀ ਇਨਕਮ ਬਣ ਜਾਂਦੀ ਹੁੰਦੀ ਹੈ। ਐਵਰੀ ਡੇ ਸੋਸਾਇਟੀ ਦਾ ਗੱਲਾਂ ਹੁੰਦੀ ਇਨਕਮ ਨੂੰ ਲੈ ਕੇ, ਨੈਟਵਰਕ ਨੂੰ ਲੈ ਕੇ ਗੱਲ ਨਹੀਂ ਹੁੰਦੀ। ਮੈਂ ਗਾਰੰਟੀ ਦਿੰਦਾ ਯੁਧਵੀਰ ਜੀ, ਤੁਸੀਂ ਮੈਂ ਕੋਈ ਵੀ ਬੰਦਾ ਸੀ ਜਿੰਨੀ ਮਰਜ਼ੀ ਸੋਸ਼ਲ ਗੈਦਰਿੰਗ ਚ ਜਾਈਏ, ਪਾਰਟੀ ਚ ਹੋਈਏ, ਇਵੈਂਟ ਚ ਹੋਈਏ, ਤੁਸੀਂ ਕਦੀ ਸੁਣਿਆ ਕਿਸੇ ਵੀ ਦੂਜੇ ਨਾਲ ਨੈਟਵਰਕ ਦੀ ਗੱਲ ਕਰਦੇ ਹੋਏ? ਇਨਕਮ ਵੀ ਕਰ ਲਈ ਹੋਏਗੀ, ਨੈਟਵਰਕ ਦੀ ਕੋਈ ਨੀ ਕਰਦਾ। ਉਹੀ ਪ੍ਰੋਬਲਮ ਹੈ ਕਿ ਉਹਦੀ ਗੱਲ ਨੀ ਹੁੰਦੀ, ਕਿਉਂਕਿ ਜਿੱਦਾਂ ਹੀ ਬੰਦੇ ਦੀਆਂ ਇਨਕਮ ਵਧਦੀ ਹੈ, ਇਨਕਮ ਜਿੱਦਾਂ ਹੀ ਰਾਈਜ਼ ਹੋਈ ਐਕਸਪੈਂਸਿਸ ਨਾਲੋ ਨਾਲ ਵੱਧ ਗਏ, ਜੋ ਵੀ ਹੈ ਗਲਤ ਨੀ ਹੈ, ਲੇਕਿਨ ਠੀਕ ਹੈ ਗੱਡੀ ਆ ਗਈ, ਘਰ ਆ ਗਏ, ਪ੍ਰਾਈਵੇਟ ਸਕੂਲ ਬੱਚਿਆਂ ਦੇ ਆ ਗਏ, ਜੋ ਜੋ ਚੀਜ਼ਾਂ ਡਿਜ਼ਾਈਨਰ ਕੱਪੜੇ ਆ ਗਏ, ਉਹਨਾਂ ਨੇ ਫੀਲ ਵੀ ਹੋਇਆ ਕਿ ਠੀਕ ਹੈ ਨਾ ਯਾਰ, ਪਹਿਲੇ 50,000 ਕਮਾਉਂਦੇ ਸੀ, ਅੱਜ 2,00,000 ਕਮਾਉਂਦੇ ਆ, ਤੇ ਇੱਕ ਇਲੈਕਟ੍ਰਿਕ ਕਾਰ, ਇੱਕ ਐਕਸਟਰਾ ਗੱਡੀ ਹੋਣੀ ਤਾਂ ਚਾਹੀਦੀ ਹੈ ਯਾਰ। ਲੇਕਿਨ ਇਹ ਬੰਦਾ ਜਿਹੜਾ ਹਾਈ ਇਨਕਮ ਅਰਨਰ ਸੀਗਾ, ਇਹਦੇ ਕੋਲ ਪੋਸੀਬਿਲਿਟੀ ਸੀਗੀ ਕਿ ਆਪਣੀ ਇਨਕਮ ਦਾ 50-60-70% ਸਾਈਡ ਤੇ ਕਰ ਦੇ, 50% ਸਾਈਡ ਤੇ ਕਰ ਦਿੰਦਾ ਇਸ ਤੋਂ ਪਹਿਲੇ ਕਿ ਲਾਈਫ ਸਟਾਈਲ ਇਨਫਲੇਟ ਹੋ ਜਾਏ, ਇਸ ਤੋਂ ਪਹਿਲੇ ਕਿ ਐਕਸਪੈਂਸਿਸ ਦੀਆਂ ਕਮਿਟਮੈਂਟਸ ਹੋ ਜਾਣ, ਮੈਂ ਪਹਿਲੇ 50% ਸਾਈਡ ਤੇ ਕਰ ਦੇਣਾ, ਜਿਸ ਦਿਨ ਫਾਈਨੈਂਸ਼ੀਅਲ ਫਰੀਡਮ ਹੋਊਗੀ ਉਸ ਦਿਨ ਕਰ ਲਾਂਗੇ ਸਾਰੀਆਂ ਚੀਜ਼ਾਂ ਅਪਗ੍ਰੇਡ। ਲੇਕਿਨ ਕਿਉਂਕਿ ਉਹ ਨਹੀਂ ਕੀਤਾ ਤੇ ਇੱਕ ਦਿਨ 50,000 ਤੋਂ 2,00,000 ਦੀ ਇਨਕਮ ਤੇ ਜਾ ਕੇ ਵੀ ਬਜਟ ਟਾਈਟ ਫੀਲ ਹੋਣਾ ਸ਼ੁਰੂ ਹੋ ਗਿਆ, 2,00,000 ਦੀ ਇਨਕਮ ਤੇ ਵੀ ਟਾਈਟ ਚੱਲ ਰਿਹਾ ਕੰਮ, 3,00,000 ਦੀ ਇਨਕਮ ਤੇ ਵੀ। ਮੈਂ ਬਹੁਤ ਲੋਕਾਂ ਨੂੰ ਮਿਲਦਾ ਬੜੀ ਹਾਈ ਇਨਕਮ, ਮੱਚ ਹਾਇਰ ਦੈਨ ਜਿਹੜੇ ਮੈਂ ਨੰਬਰ ਬੋਲ ਰਿਹਾ, ਬਟ ਬਜਟ ਤਾਂ ਟਾਈਟ ਮਨੀ ਹੈ ਨੀ। ਲੇਕਿਨ ਜਿਹੜਾ ਬੰਦਾ 2-3-4 ਲੱਖ ਕਮਾ ਰਿਹਾ ਉਹ ਕਹਿੰਦਾ ਯਾਰ ਕਮਾ ਤੇ ਰਹੇ ਹਾਂ, ਲੇਕਿਨ ਡੀਪ ਇਨਸਾਈਡ ਦੇ ਸਟਿਲ ਫੀਲ ਕਿ ਯਾਰ ਕੰਮ, ਮਤਲਬ ਕਿ ਅੰਦਰੋਂ ਤੋਂ ਪਰਸਨ ਸਟਿਲ ਫੀਲ, ਜੋ ਉਹਨੂੰ ਹਲੇ ਵੀ ਸੋਚਣਾ ਪੈ ਰਿਹਾ ਬੜੀਆਂ ਸਾਰੀਆਂ ਚੀਜ਼ਾਂ ਖਰੀਦਣ ਤੋਂ ਪਹਿਲੇ। ਕਿਉਂ? ਕਿਉਂਕਿ ਬੜੇ ਸਾਰੇ ਲੋਕਾਂ ਨੇ ਕੰਫਿਊਜ਼ ਕਰਤਾ ਇਨਕਮ ਨੂੰ ਵੈਲਥ ਦੇ ਨਾਲ। ਫਾਈਨੈਂਸ਼ੀਅਲ ਫਰੀਡਮ ਇਨਕਮ ਦੇ ਨਾਲ ਨਹੀਂ ਆਉਣੀ, ਜਿੰਨੀ ਮਰਜ਼ੀ ਇਨਕਮ ਇਨਕਰੀਜ਼ ਕਰ ਲਓ, ਤੁਸੀਂ ਅੱਜ ਤੋਂ 5 ਗੁਣਾ ਆਪਣੀ ਇਨਕਮ ਕਰ ਲਓ। ਲੇਕਿਨ ਬੰਦੇ ਨੇ ਫੈਕਟਰਿੰਗ ਕੀਤਾ ਹੁੰਦਾ, ਨਹੀਂ ਯਾਰ ਜੇ ਮੈਂ 1,00,000 ਕਮਾਉਣਾ, 5,00,000 ਕਮਾਵਾਂਗਾ, 4,00,000 ਮੈਂ ਸਾਈਡ ਤੇ ਕਰਨਾਗਾ, ਹੋ ਜਾਏਗੀ ਨਾ ਫਾਈਨੈਂਸ਼ੀਅਲ ਫਰੀਡਮ? ਨਹੀਂ, ਕਿਉਂਕਿ ਜਦੋਂ 1,00,000 ਤੋਂ 1,00,000 ਤੋਂ ਸਿੱਧੇ 5,00,000 ਨਹੀਂ ਜਾ ਰਹੀ ਨਾ ਇਨਕਮ, 1,00,000 ਤੋਂ 1.5 ਲੱਖ ਜਾਏਗੀ, ਫਿਰ 2-2.5, ਹੌਲੀ ਹੌਲੀ ਜਾ ਰਹੀ ਹੈ। ਜੋ ਸਲੋ ਪ੍ਰੋਸੈਸ ਹੈ ਇਹਨਾਂ ਹੋਵੇ, ਉਹ ਸਲੋ ਪ੍ਰੋਸੈਸ ਵਿੱਚ ਹੌਲੀ ਹੌਲੀ ਅਪਗ੍ਰੇਡ ਹੋਣੇ ਸ਼ੁਰੂ ਹੋ ਜਾਣੇ। ਨੈਟਵਰਕ ਦੀ ਆਪਾਂ ਗੱਲ ਕਰਦੇ ਨੀ, ਇਨਕਮ ਨੂੰ ਕੰਫਿਊਜ਼ ਕਰਤਾ। ਜੇ ਮੇਰੀ ਇਨਕਮ ਵੱਧ ਗਈ ਤਾਂ ਮਤਲਬ ਮੈਂ ਵੈਲਦੀ ਹੋ ਗਿਆ, ਮੈਂ ਰਿਚ ਹੋ ਗਿਆ, ਮੇਰੀ ਇਨਕਮ ਦੇਖੋ ਨਾ ਯਾਰ $500,000 ਸਾਲ ਦੀ ਹੈ, ਇੰਨੀ ਦਾ ਵੈਲਦੀ। ਪੋਸੀਬਲ ਹੈ ਕਿ ਤੁਸੀਂ $2-4-5 ਲੱਖ ਵੀ ਕਮਾ ਰਹੇ ਹੋ, ਬਟ ਯੂ ਹੈਵ ਲੈਸ ਫਰੀਡਮ ਦੈਨ ਸਮਨ ਹੂਜ਼ ਮੇਕਿੰਗ $80,000 ਦਾ ਯੀਅਰ। ਪੋਸੀਬਲ ਹੈ ਕਿ ਤੁਹਾਡੇ ਤੋਂ 5 ਗੁਣਾ ਘੱਟ ਇਨਕਮ ਕਮਾਉਣ ਵਾਲਾ ਬੰਦਾ ਪਹਿਲੇ ਜ਼ਿਆਦਾ ਫਾਈਨੈਂਸ਼ੀਅਲੀ ਫ੍ਰੀ ਹੋ ਸਕਦਾ ਹੈ, ਐਸ ਕੰਪੇਅਰ ਟੂ ਐਸ ਲੌਂਗ ਐਸ ਉਸ ਪਰਸਨ ਦੀ ਸੇਵਿੰਗ ਇਨਵੈਸਟਮੈਂਟ ਹੈਗੀ ਹੈ। ਲੇਕਿਨ ਜੇ ਤੁਸੀਂ 3-4 ਲੱਖ ਕਮਾ ਰਹੇ ਹੋ, 4,00,000 3.5-4 ਲੱਖ ਖਰਚ ਰਹੇ ਹੋ, ਦੈਨ ਯੂ ਆਰ ਨੋਟ ਰਿਚ, ਯੂ ਆਰ ਫ੍ਰੈਜਾਈਲ। ਕਿਸੇ ਵੀ ਟਾਈਮ ਟੁੱਟ ਸਕਦਾ ਬੰਦਾ, ਇਕੋਨਮੀ ਤੋੜ ਸਕਦੀ ਹੈ ਇਸ ਪਰਸਨ ਨੂੰ। ਸੋ ਟਰੂ ਵੈਲਥ ਉਹ ਨਹੀਂ ਹੈਗੀ ਕਿ ਬਈ ਕਿੰਨਾ ਪੈਸਾ ਕਮਾਉਂਦੇ ਹੋ, ਟਰੂ ਵੈਲਥ ਹੈਗੀ ਕਿ ਕਿੰਨੀ ਦੇਰ ਤੱਕ ਬਿਨਾਂ ਕੰਮ ਤੋਂ ਤੁਸੀਂ ਜਾ ਸਕਦੇ, ਮਤਲਬ ਸਰਵਾਈਵ ਕਰ ਸਕਦੇ, ਲਾਈਫ ਨੂੰ ਚਲਾ ਸਕਦੇ, ਕਿੰਨੀ ਦੇਰ? ਆਪਣੇ ਆਪ ਨੂੰ ਹਰ ਬੰਦਾ ਇੱਕ ਕੁਸਚਨ ਪੁੱਛ ਸਕਦਾ। ਵੋਲੰਟਰਲੀ ਮੈਂ ਔਰ ਮੇਰੀ ਸਪਾਸ ਅੱਜ ਦੇ ਅੱਜ ਹੀ ਜੋਬ ਛੱਡ ਦਿੰਦੇ ਹਾਂ। ਦੇਖਿਓ ਤੁਹਾਡਾ ਬਿਜ਼ਨਸ ਹੈ, ਜੋਬ ਹੈ, ਜੋ ਵੀ ਤੁਸੀਂ ਕੰਮ ਕਰਦੇ ਹੋ, ਜਸਟ ਅਜ਼ਿਊਮ ਕਰਨਾ ਸੀ ਕਿਹੜਾ ਐਕਚੁਅਲ ਚ ਛੱਡ ਦਿੰਦੀ ਹੈ, ਜਰ ਅਜ਼ਿਊਮ ਕਰੋ ਕਿ ਅੱਜ ਛੱਡ ਦਈਏ ਤੇ ਕੱਲ ਤੋਂ ਕੀ ਹੋਏਗਾ। ਹੁਣ ਬੜੇ ਸਾਰੇ ਡਿਫਰੈਂਟ ਡਿਫਰੈਂਟ ਆਂਸਰ ਦਾਂਗੇ, ਕੋਈ ਕਹਿੰਦੇ ਕੋਈ ਫਰਕ ਨੀ ਪੈਂਦਾ ਯਾਰ, ਆਈ ਮੀਨ ਅੱਜ ਮੈਂ ਜੇ 50 ਸਾਲ ਦਾ, ਮੇਰੀ ਵਾਈਫ ਲੈਸੇ 45 ਸਾਲ ਦੀ, ਅਸੀਂ ਛੱਡ ਦਈਏ ਜੋਬ ਤੇ, ਛੱਡ ਦਈਏ, ਕੋਈ ਫਰਕ ਨਹੀਂ ਪੈਂਦਾ, ਆਪਣੇ 30-40-50 ਸਾਲ ਵੀ ਨਿਕਲ ਜਾਣਗੇ, ਸਾਡੀ ਤਾਂ ਪੈਸਿਵ ਇਨਕਮ ਆ ਰਹੀ ਹੈ, ਇਹ ਬਹੁਤ ਚੀਜ਼ਾਂ ਆ ਰਹੀਆਂ, ਤਦ ਇਹ ਪਰਸਨ ਦਾ ਫਾਈਨੈਂਸ਼ੀਅਲ ਫਰੀਡਮ ਹੈਗੀ ਹੈ। ਲੇਕਿਨ ਇੱਕ ਦੂਸਰਾ ਬੰਦਾ ਕਹਿੰਦਾ ਨਹੀਂ ਯਾਰ, ਕੱਢ ਤਾਂ ਲਵਾਂਗੇ 2-4-5 ਸਾਲ ਦਾ, ਇੰਨੇ ਆਪਣੇ ਕੋਲ ਸੇਵਿੰਗ ਹੈਗੀ ਹੈ, ਜਦ ਤੱਕ 60 ਤੇ ਪਹੁੰਚਾਂਗੇ ਹੋਰ ਹੋ ਜਾਂਦੀ ਹੈ, ਲੇਕਿਨ ਅੱਜ ਮੇਰੇ ਕੋਲ 10 ਸਾਲ ਦੀ ਹੈਗੀ ਹੈ। ਲੇਕਿਨ ਉਹ 10 ਸਾਲ ਦੀ ਸੇਵਿੰਗ ਯੂਜ਼ ਕਰਨ ਲੱਗੋਗੇ ਕੱਲ ਤੋਂ, ਲੇਕਿਨ ਸਟ੍ਰੈਸ ਆ ਜਾਏਗਾ ਜਾਂ ਜੋਬ ਹੈ ਨਹੀਂ, ਉਹਨਾਂ ਸੇਵਿੰਗ ਯੂਜ਼ ਕਰਨ ਲੱਗਾ, ਇਸ ਦਾ ਮਤਲਬ ਬਹੁਤ ਦੂਰ ਹੈ ਬੰਦਾ ਹਲੇ ਫਾਈਨੈਂਸ਼ੀਅਲ ਫਰੀਡਮ ਤੋਂ। ਉਹ ਕੁਛ ਲੋਕ ਤਾਂ ਕਹਿਣਗੇ ਯਾਰ ਮਹੀਨਾ ਨਹੀਂ ਗੱਲ ਬਣਨੀ, 1-2-4 ਮਹੀਨੇ 'ਚ ਪ੍ਰੋਬਲਮ ਆ ਜਾਏਗੀ, ਦੂਜੇ ਤੀਜੇ ਮਹੀਨੇ RRSP ਕੈਸ਼ ਆਊਟ ਹੋਣੀਆਂ ਸ਼ੁਰੂ ਹੋ ਜਾਣਗੀਆਂ, TFS ਤੇ ਕੈਸ਼ ਆਊਟ ਹੋਣੀ ਸ਼ੁਰੂ ਹੋ ਜਾਣਗੇ, ਕਰ ਦੇਂਗੇ ਰੀਫਾਈਨੈਂਸਿੰਗ ਸ਼ੁਰੂ ਹੋ ਜਾਏਗੀ, 1-2 ਸਾਲ ਸਾਰਾ ਪੈਸਾ ਖਤਮ ਹੋ ਜਾਏਗਾ। ਬੜੇ ਸਾਰੇ ਲੋਕੀ ਕਹਿਣਗੇ ਯਾਰ 1 ਮਹੀਨਾ ਕੀ ਛੱਡੋ, 1 ਹਫ਼ਤਾ ਪੋਸੀਬਲ ਨਹੀਂ ਹੈ, ਜੋਬ ਤੇ ਛੱਡ ਹੀ ਨਹੀਂ ਸਕਦੇ, ਪਾਵਾਂ ਮੈਨੂੰ 20 ਸਾਲ ਹੋ ਗਏ ਦਿਨ ਉਹ ਪਰਸਨ ਸੋਚ ਰਿਹਾ ਕਿਉਂਕਿ ਮੇਰੀ ਇਨਕਮ ਬੈਟਰ ਹੋ ਗਈ ਹੈ ਔਰ ਅੱਗੇ ਹੋਰ ਹੋ ਜਾਣੀ ਇਦਾਂ ਮੈਂ ਐਵਰੀਥਿੰਗ ਵਨ ਵੀ ਓਕੇ ਇੱਥੇ ਕਨਫਿਊਜ਼ਨ ਹੈ ਕਨਫਿਊਜ਼ਨ ਸੀਗੀ ਸ਼ੁਰੂ ਤੋਂ ਕਿ ਪਹਿਲੇ ਹੋਣਾ ਚਾਹੀਦਾ ਸੀ ਮੇਰੀ ਇਨਕਮ ਵੱਧ ਰਹੀ ਹੈ ਤੇ ਬਈ ਮੈਂ ਰਾਈਟ ਕੈਂਡੀਡੇਟ ਹੈਗਾ ਸ਼ਾਇਦ ਫਰੀਡਮ ਵਾਸਤੇ ਲੇਕਿਨ ਉਹ ਚਲਾ ਗਿਆ ਬਾਏ ਸੋਸਾਇਟੀ ਦੇ ਪਾਰਟ ਸੀਗਾ ਪਰਸਨ ਉਹ ਇੰਪ੍ਰੈਸਿਵਨੈਸ ਚ ਚਲਾ ਗਿਆ ਜ਼ਿਆਦਾਤਰ ਕਿਉਂਕਿ ਹਾਈ ਇਨਕਮ ਆ ਰਹੀ ਹੈ ਤੇ ਸਕਸੈਸਫੁਲ ਫੀਲ ਹੋਣਾ ਪਏਗਾ ਨਾ ਕਿਉਂਕਿ ਜੇ ਖੜੋਤੇ ਆ ਸਾਰੇ ਬੰਦੇ ਦੀ ਲੱਖ ਡਾਲਰ ਦੀ ਇਨਕਮ ਆ ਤੁਹਾਡੀ 5 ਲੱਖ ਦੀ ਬੰਦੇ ਨੂੰ ਥੋੜਾ ਜਿਹਾ ਤਾਂ ਆਪਣੇ ਆਪ ਨੂੰ ਡਿਫਰੈਂਟ ਰੱਖਣਾ ਪਏਗਾ ਦਿਖਾਉਣਾ ਪਏਗਾ ਪਏਗਾ ਨੀ ਲੇਕਿਨ ਮਤਲਬ ਕਿ ਹਿਊਮਨ ਨੇਚਰ ਹੈਗੀ ਹੈ ਉਹਦੇ ਲਈ ਇਹ ਇੰਪੋਰਟੈਂਟ ਨਹੀਂ ਸੀਗਾ ਕਿ ਮੈਂ ਫ੍ਰੀ ਹੋ ਜਾਵਾਂ ਕਿਉਂ ਜੇ ਫ੍ਰੀ ਹੋ ਜਾਂਦਾ ਤੇ ਦੁਨੀਆਂ ਕਿਸ ਨੂੰ ਪਤਾ ਨਹੀਂ ਸੀ ਲੱਗਣਾ ਕਿ ਇਹ ਬੰਦਾ ਫ੍ਰੀ ਹੋ ਗਿਆ ਫਾਈਨੈਂਸ਼ਲੀ ਲੇਕਿਨ ਉਹ ਇੰਨੀ ਜ਼ਿਆਦਾ ਐਕਸਾਈਟਿੰਗ ਚੀਜ਼ ਨਹੀਂ ਹੈ ਹਿਊਮਨ ਨੇਚਰ ਕਹਿੰਦੀ ਕਿ ਦੁਨੀਆਂ ਨੂੰ ਪਤਾ ਚੱਲਣਾ ਚਾਹੀਦਾ ਭਾਵੇਂ ਮੇਰਾ ਐਕਚੁਅਲ ਪਰਪਸ ਪੂਰਾ ਹੋਏ ਨਾ ਹੋਏ ਤੇ ਉਹ ਸਕਸੈਸ ਦਿਖਾਉਣਾ ਉਹ ਮਟੀਰੀਅਲਿਸਟਿਕ ਚੀਜ਼ਾਂ ਦੇ ਥਰੂ ਡਾਇਰੈਕਟਲੀ ਇਨਡਾਇਰੈਕਟਲੀ ਬੜੇ ਸਟਲ ਵੇ ਦੇ ਵਿੱਚ ਉਹ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਰਾਦਰ ਦੈਨ ਡੀਪ ਇਨਸਾਈਟ ਕਿ ਮੈਂ ਖੁਦ ਫ੍ਰੀ ਹੋ ਜਾ ਤੇਰਾ ਬੰਦਾ ਐਸੈਟਸ ਨਹੀਂ ਖਰੀਦ ਰਿਹਾ ਵੈਲੀਡੇਸ਼ਨ ਖਰੀਦਣੀ ਸ਼ੁਰੂ ਕਰ ਰਿਹਾ ਉਹ ਲੇਕਿਨ ਵੈਲੀਡੇਸ਼ਨ ਵੀ ਲੀਜ਼ ਹੈ ਇੱਕ ਦਿਨ ਖਤਮ ਹੋ ਜਾਣੀ ਹੈ ਵੈਲੀਡੇਸ਼ਨ ਕਿਹੜੀ ਪਰਮਾਨੈਂਟ ਆ ਜਾਂਦਾ ਵੈਲੀਡੇਸ਼ਨ ਪਰਮਾਨੈਂਟ ਮਿਲਦੀ ਹੁੰਦੀ ਉਹ ਵੀ ਲੀਜ਼ ਤੇ ਹੈਗੀ ਹੈ ਉਹ ਵੀ ਇਵੈਂਚੁਅਲੀ ਖਤਮ ਹੋ ਜਾਏਗੀ ਅਨਲੈਸ ਯੂ ਕੀਪ ਸਪੈਂਡਿੰਗ ਮਨੀ ਟੂ ਕੈਰੀ ਔਨ ਦੈਟ ਉਹਨੂੰ ਰੀਨਿਊ ਕਰਦੇ ਜਾਓ ਆਪਣੀ ਵੈਲੀਡੇਸ਼ਨ ਨੂੰ ਸੋ ਹਾਈ ਇਨਕਮ ਤੇ ਜਾ ਕੇ ਇਟਸ ਨਾਟ ਅਬਾਊਟ ਪੀਸ ਐਨੀ ਮੋਰ ਇਟਸ ਅਬਾਊਟ ਪ੍ਰੂਵਿੰਗ ਟੂ ਦਾ ਵਰਲਡ ਕਿ ਵੀ ਮੈਂ ਕੌਣ ਹਾਂ ਮੈਂ ਕਿਸ ਲੈਵਲ ਤੇ ਪਹੁੰਚ ਗਿਆ ਲੇਕਿਨ ਇਹ ਜਿਹੜੀ ਇੰਪ੍ਰੈਸਿਵਨੈਸ ਹੈਗੀ ਇਟ ਕਮਸ ਵਿਦ ਅ ਮੇਜਰ ਮੰਥਲੀ ਪੇਮੈਂਟ ਉੱਥੇ ਫੇਸ ਤੱਕ ਹੋ ਗਿਆ ਹਾਈ ਇਨਕਮ ਅਰਨਰ ਹੋਣ ਦੇ ਬਾਵਜੂਦ ਜਿਹੜਾ ਆਪਣਾ ਬੰਦਾ ਪਰਪਸ ਨਹੀਂ ਸੋਲਵ ਕਰ ਪਾਇਆ ਦੂਜੀ ਇੱਕ ਹੋਰ ਮਿਸਟੇਕ ਬੜੀ ਬੜੇ ਸਾਰੇ ਹਾਈ ਇਨਕਮ ਅਰਨਰ ਲੋਕ ਕਰ ਦਿੰਦੇ ਆ ਆਪਣੀ ਇਨਵੈਸਟਿੰਗ ਨੂੰ ਡਿਲੇ ਕਰ ਦਿੰਦੇ ਆ ਬਿਕੋਜ਼ ਦੇ ਆਰ ਵੇ ਟੂ ਬਿਜ਼ੀ ਮੇਕਿੰਗ ਮਨੀ ਆਪਣੀ ਜੋਬ ਬਿਜ਼ਨਸ ਇੰਨੇ ਬਿਜ਼ੀ ਹੈ ਟਾਈਮ ਹੀ ਨਹੀਂ ਆਪਣੇ ਫਾਈਨੈਂਸ ਦੇਖਣ ਦਾ ਥੋੜਾ ਬਹੁਤ ਦੇਖ ਲਿਆ ਚਲੋ 10-15 ਮਿੰਟ ਦੇਖ ਲਿਆ ਮਹੀਨੇ ਚ ਇੱਕ ਅੱਧੀ ਵਾਰ ਹਫ਼ਤੇ ਚ 5 ਮਿੰਟ ਦੇਖ ਲਿਆ 10 ਮਿੰਟ ਦੇਖ ਲਿਆ ਕਿਉਂਕਿ ਜਿਹੜੇ ਬਿਗੈਸਟ ਹਾਈ ਅਰਨਰ ਹੈਗੇ ਨਾ ਉਹ ਆਪਣੇ ਆਪ ਨਾਲ ਇੱਕ ਤਰ੍ਹਾਂ ਦਾ ਝੂਠ ਬੋਲਦੇ ਆ ਕਹਿੰਦੇ ਯਾਰ ਦੇਖ ਹਲੇ ਤੇ ਇਨਕਮ ਵਾਲੀ ਬਿਜ਼ੀ ਹੈ ਨਾ ਬੰਦਾ ਕਿਉਂਕਿ ਹਾਈ ਇਨਕਮ ਆ ਤਾਂ ਉਹਨਾਂ ਟਾਈਮ ਵੀ ਜ਼ਿਆਦਾ ਲੱਗ ਰਿਹਾ ਨਾ ਬੰਦੇ ਨਾਲ ਕੰਪੈਰੇਟਿਵਲੀ ਦੂਸਰੇ ਲੋਕਾਂ ਤੋਂ ਕਹਿੰਦਾ ਫਿਰ ਇਨਵੈਸਟਿੰਗ ਫਾਈਨੈਂਸ਼ੀਅਲ ਫਰੀਡਮ ਇਹ ਉਹ ਬਾਅਦ ਚ ਦੇਖਾਂਗੇ ਪ੍ਰੋਬਲਮ ਕੀ ਹੈ ਕਿ ਮਾਰਕੀਟ ਨੇ ਤੁਹਾਡੀ ਇਨਕਮ ਨੂੰ ਰਿਵਾਰਡ ਨਹੀਂ ਦੇਣਾ ਤੁਸੀਂ ਜਿੰਨੀ ਮਰਜ਼ੀ ਇਨਕਮ ਹਾਈ ਕਰ ਲਓ ਮਾਰਕੀਟ ਤੁਹਾਨੂੰ ਰਿਵਾਰਡ ਨਹੀਂ ਦੇਗੀ ਮਾਰਕੀਟ ਨੇ ਰਿਵਾਰਡ ਦੇਣਾ ਤੁਹਾਡੀ ਇਨਵੈਸਟਿੰਗ ਨੂੰ ਸੋ ਮਾਰਕੀਟ ਜਿਹੜੀਆਂ ਵੀ ਹੈ ਸਟਾਕਸ ਹੈ ਰੀਅਲ ਸਟੇਟ ਹੈ ਗੋਲਡ ਹੈ ਮੈਟਲ ਦਾ ਕ੍ਰਿਪਟੋ ਦੇ ਵਿਲ ਰਿਵਾਰਡ ਯੋਰ ਇਨਵੈਸਟਮੈਂਟ ਨਾਟ ਯੋਰ ਇਨਕਮ ਡਜ਼ਨਟ ਮੈਟਰ ਕਿੰਨੀ ਹਾਈ ਇਨਕਮ ਚੱਲ ਗਈ ਉਹਦਾ ਕੋਈ ਲੈਣਾ ਦੇਣਾ ਨਹੀਂ ਇਨਕਮ ਦੇ ਨਾਲ ਉਹਦਾ ਤੁਹਾਡੀ ਇਨਵੈਸਟਮੈਂਟ ਦੇ ਨਾਲ ਲੈਣਾ ਦੇਣਾ ਫਿਰ ਕੀ ਹੋਏਗਾ ਬੜੇ ਸਾਰੇ ਹਾਈ ਇਨਕਮ ਅਰਨਰ ਕੀ ਕਰਨਗੇ ਉਹ ਕੰਫਿਊਜ਼ ਕਰ ਲੈਣਗੇ ਕਿ ਦੇ ਥਿੰਕ ਰੀਅਲ ਸਟੇਟ ਇਜ਼ ਇਕੁਅਲ ਟੂ ਅ ਫਾਈਨੈਂਸ਼ੀਅਲ ਪਲਾਨ ਇਹਦਾ ਕੀ ਮਤਲਬ ਹੈ ਕਿ ਹਾਈ ਇਨਕਮ ਅਰਨਰ ਹੈ ਜਾਂ 2-4-5 ਘਰ ਲੈ ਕੇ ਰਸਤਿਆ ਹੋ ਗਿਆ ਆਪਣਾ ਫਾਈਨੈਂਸ਼ੀਅਲ ਪਲਾਨ ਹੋਰ ਕੀ ਕਰਨਾ ਹੋ ਤਾਂ ਗਿਆ ਕਿਉਂਕਿ ਘਰ ਖਰੀਦ ਲਿਆ ਇਸਦਾ ਮਤਲਬ ਵੈਲਥ ਕ੍ਰੀਏਟ ਹੋ ਗਈ ਲੇਕਿਨ ਮੈਨੀ ਹੋਮਸ ਕੁਡ ਬੀ ਆਰ ਐਸੈਟ ਕੁਡ ਬੀ ਲਾਇਬਿਲਿਟੀ ਡਿਪੈਂਡਿੰਗ
ਹਾਂਜੀ ਸਰ ਸੋਰੀ ਮੈਂ ਇੰਟਰਪਟ ਕਰਾਂ ਗੱਲ ਆਪਣੀ ਜਾਰੀ ਰਹੇਗੀ ਨੰਬਰ ਗੱਲ ਬਿਲਕੁਲ ਜਾਰੀ ਰਹੇਗੀ ਬਲਕਿ ਮੇਰਾ ਇੱਕ ਸਵਾਲ ਵੀ ਇਸ ਤੇ 416-350-55 ਚੱਡਾ ਸਾਹਿਬ ਦਾ ਨੰਬਰ ਨੋਟ ਕਰੋ 416-350-55 ਬਹੁਤ ਇੰਟਰਸਟਿੰਗ ਅੱਜ ਫਾਈਨੈਂਸ਼ੀਅਲ ਫਰੀਡਮ ਦੇ ਬਾਰੇ ਗੱਲਬਾਤ ਹੋ ਰਹੀ ਹੈ ਮੈਂ ਵਿੱਚ ਨੰਬਰ ਦੇਣਾ ਚਾਹ ਰਿਹਾ ਸੀਗਾ ਔਰ ਅਸੀਂ ਇਹ ਵਾਜ ਦੇ ਲਿਸਨਰਸ ਤੋਂ ਇੱਥੇ ਹੀ ਇਜਾਜ਼ਤ ਲਵਾਂਗੇ 416-475-5000 ਵਾਈ ਮੀਡੀਆ ਦਾ ਨੰਬਰ ਫਿਰ ਨੋਟ ਕਰ ਲਓ 416-475-5000
You are listening to WTOR 770 AM, Youngstown, Toronto.
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं एंड कंडीशन अप्लाई ऑल स्टेट पिकरिंग एजेंसी के राजा बाशक 647-290-3773
The 20th annual Mosaic Festival presented by TD Ready Commitment. Join us on August 1st and 2nd at Mississauga Celebration Square, bringing to you the largest South Asian artist lineup of the year. The amazing Ima Baig from Coke Studio. Apache Indian featuring DJ Raj, Josh the Band, Mikhail Hassan featuring Shahzad Ali Khan Kabbal, your host, actor and director Ali Kazmi, Nitin R. Mirani, and many more exciting local talents, children's arts and crafts workshops, South Asian cuisine by 15 popular restaurants, Vendors Bazaar bringing South Asian clothes and jewelry, completely free admission. For details, visit mosaicfest.com.
ਸਾਡੀ ਜਿੰਨਾ ਵੀ ਸੋਹਣਾ ਹੋਵੇ ਥੋਡੀ ਬਿਨਾ ਨਹੀਂ
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब।